ओंकार सतनाम करता पुरख निर्भो निर्वैर अकाल मूरत अजूनी सैभं गुरप्रसाद रत्ना रतन पदार्थ बहु सागर भरिया राम बाणी गुरबाणी लागे तिन हाथ चढ़िया राम गुरसागर रतनी भरपूरे अमृत संत चुगे नहीं दूरे हर रस चोग चुगे प्रभ भावे सर्वर में हंस प्राण पत पावे क्या बग बपड़ा छपड़ी नाए कीचड़ डूबे मैल न जाए कहां तुच्छ प्रभ बुद्ध हमारी वर्ण सके महिमा जो तिहारी हम ना सकत कर सिफ्त तुम्हारी आप ले हो तुम कथा सुधारी जागदी ज्योत जहरा जहूर हाजरा हजूर सर्व कला भरपूर चवर छतर तखत दे मालक जुगो जुग अटल सतगुरु धन धन श्री गुरु ग्रंथ साहिब जी दी पावन हजूरी अंदर देश अते विदेशां विच गुरबाणी दी विचार नाल जुड़ बैठी साध संग जीओ सबना नूं गुरु पातशाह दी बख्शी हुई फतेह गजाई प्रवान करो वाहिगुरु जी का खालसा वाहिगुरु जी की फतेह क्योंकि समा बहुत सीमित है अते सीमित समय विच इस गूढ़ बाणी दी विचार आरंभ कीती है कल असी भगवती छंद तो प्रसाद कथते दा पाठ कर लिया सी किसे कबीर दा फोन आया इथे भगवती आया है कि ये भगवती ते भगवती च कोई अंतर है मैं क्या भाई साहब उथे भगवती एक देवी का सूचक है भगवती सिंघां दी श्री साहिब हुंदी है जिसनू असी कृपान भी कहते हैं ये जिहड़ा भगवती है छंद का नाम है एदा ना उस भगवती नाल संबंध है ना उस भगवती नाल संबंध है ये तां पिंगल दे नियम मुताबक एक छंद है जिसकी चाल भी वखरी है जिस दियां मात्रावां भी वखरियां हैं तो पाठ क्योंकि कल आपां ने कर लिया सी अज असी विचार करते हां आरंभ कलगियां वाले पातशाह फरमांदे ने कि आछिज देश है देश का मतलब ते तुसी समझदे हो कि उसका देश उसका इलाका उसका राज ते अकाल पुरख का देश ते सारा ही संसार है पर अखर है आछिज जे ऐड़े नूं हटा दईए ते पिछे रह जाएगा छिज तथा छिजै छिजना कहंदे ने जिवें कोई कपड़ा पुराना हो जाए बोदा हो जाए पड़ जाए उन्हूं असीं छिजना कहंदे उन्हूं हथ लाओ ते उह टुट जांदा है फट जांदा है महाराज कहंदे ने हे अकाल पुरख तेरा जो देश है तेरा जो राज है वह अछिज है वह कदे कमजोर नहीं हुंदा कदे पड़दा नहीं कदे छिजदा नहीं कि आ भी जो भेस है यह जिहड़ा भेस है दे सस्से नूं दो लावां ने इहदा मतलब भेस द्वारा तू भिजदा भी नहीं कई बंदे हुंदे ने वह भेस उत्ते ही रीझ जांदे ने जिवें साडे देश विच भगवे कपड़े ते बड़ा रीझदे ने लोकी जिन्हें भगवे कपड़े पाए होनू मथा टेक दें भावें भगवे कपड़िया के थले कुछ होवे ਪਰ ਹੇ ਕਲਗੀ ਵਾਲੇ ਪਾਤਸ਼ਾਹ ਕਹਿੰਦੇ ਹੇ ਅਕਾਲ ਪੁਰਖ, ਤੂੰ ਕਿਸੇ ਭੇਜ ਭੇਸ ਦੇ ਨਾਲ ਭਿੱਜਦਾ ਨਹੀਂ, ਅਭਿਜ ਹੈ, ਭਾਵ ਤੇਰੇ ਉੱਤੇ ਕਿਸੇ ਭੇਸ ਦਾ ਪੈਰਾ ਪ੍ਰਭਾਵ ਨਹੀਂ ਪੈਂਦਾ। ਕਿ ਅਗੰਜ ਕਰਮ ਹੈ, ਕਿਸੇ ਕਰਮ ਦੇ ਨਾਲ ਵੀ ਤੂੰ ਦਬਦਾ ਨਹੀਂ। ਜਿਵੇਂ ਲੋਕ ਕਰਮ ਕਾਂਡ ਕਰਕੇ ਪਰਮਾਤਮਾ ਨੂੰ ਖੁਸ਼ ਕਰਨਾ ਚਾਹੁੰਦੇ ਨੇ, ਭਾਵੇਂ ਗੁਰੂ ਪਾਤਸ਼ਾਹ ਨੇ ਸਾਨੂੰ ਸਮਝਾਇਆ ਨਾ ਭੀਜੈ ਰਾਗੀ ਨਾਦੀ ਭੇਦ, ਪਰਮਾਤਮਾ ਕਿਸੇ ਤਰ੍ਹਾਂ ਦੇ ਭੇਖਾਂ ਨਾਲ ਕਰਮਾਂ ਨਾਲ ਨਹੀਂ ਭਿੱਜਦਾ, ਭਾਵ ਉਹ ਦਬਾਇਆ ਨਹੀਂ ਜਾ ਸਕਦਾ, ਉਹਦੇ ਉੱਤੇ ਪ੍ਰਭਾਵ ਪਾਇਆ ਨਹੀਂ ਜਾ ਸਕਦਾ। ਕਿ ਆਭੰਜ ਭਰਮ ਹੈ, ਤੂੰ ਕਿਸੇ ਭਰਮ ਦੇ ਵਿੱਚ ਕਦੇ ਉਲਝਦਾ ਨਹੀਂ। ਜਿਵੇਂ ਅਸੀਂ ਕਈ ਵਾਰੀ ਭਰਮ ਦੇ ਪ੍ਰਭਾਵ ਥੱਲੇ ਆ ਜਾਂਦੇ, ਹਨੇਰਾ ਹੋਵੇ ਰੱਸੀ ਪਈ ਹੋਵੇ ਅਸੀਂ ਸੱਪ ਸਮਝ ਲੈਂਦੇ ਹਾਂ ਭਰਮ ਪੈ ਗਿਆ। ਵਾਹਿਗੁਰੂ ਅਕਾਲ ਪੁਰਖ ਜਿਹੜਾ ਹੈ ਉਹਦੀ ਹਸਤੀ ਨੂੰ ਕੋਈ ਭਰਮ ਪ੍ਰਭਾਵਿਤ ਨਹੀਂ ਕਰ ਸਕਦਾ। ਕਿ ਆਭਿਜ ਲੋਕੈ, ਲੋਕੈ ਤੋਂ ਭਾਵ ਹੈ ਉਹ ਸੰਸਾਰ ਦੇ ਕੰਮਾਂ ਤੋਂ ਭਿੱਜਦਾ ਨਹੀਂ, ਭਾਵ ਉਹ ਅਭਿੱਜ ਰਹਿੰਦਾ। ਅਸੀਂ ਦੇਖਦੇ ਹਾਂ ਕੋਈ ਘਟਨਾਵਾਂ ਕੋਈ ਗੱਲ ਸਾਡੇ ਸਾਹਮਣੇ ਹੋ ਜਾਏ ਉਹ ਸਾਡੇ ਮਨ ਉੱਤੇ ਅਸਰ ਕਰਦੇ, ਪਰ ਵਾਹਿਗੁਰੂ ਅਕਾਲ ਪੁਰਖ ਜਿਹੜਾ ਹੈ ਉਹ ਅਭਿੱਜ ਹੈ, ਉਹਦੇ ਉੱਤੇ ਇਹਨਾਂ ਚੀਜ਼ਾਂ ਦਾ ਕੋਈ ਪ੍ਰਭਾਵ ਨਹੀਂ। ਕਿ ਆਦਿਤ ਸ਼ੋਕੈ, ਇਹਨੂੰ ਸ਼ੋਕੈ ਨਹੀਂ ਸੋਕੈ ਪੜਾਂਗੇ ਠੀਕ ਰਹੇ। ਆਦਿਤ ਕਹਿੰਦੇ ਨੇ ਸੂਰਜ ਦੀ ਮਾਤਾ ਦਾ ਨਾਮ ਆਦਿਤੀ ਹੈ, ਆਦਿਤ ਆਦਿਤੀ ਦੇ ਪੁੱਤਰ ਸੂਰਜ ਨੂੰ ਵੀ ਤੂੰ ਸੋਕ ਲੈਂਦਾ, ਭਾਵ ਉਸ ਦੇ ਤੇਜ ਪ੍ਰਤਾਪ ਨੂੰ ਵੀ ਤੂੰ ਮੱਧਮ ਕਰ ਦਿੰਦਾ। ਕਿ ਅਵਧੂਤ ਵਰਨੈ, ਅਵਧੂਤ ਦਾ ਮਤਲਬ ਹੈ ਜਿਹੜਾ ਉਦਾਸ ਰਹੇ, ਅਲੇਪ ਰਹੇ, ਉਪਰਾਮ ਰਹੇ। ਤੇਰੀ ਜੋ ਹਸਤੀ ਹੈ ਉਹ ਇਸ ਸਾਰੇ ਸੰਸਾਰ ਵਿਚ ਰਹਿੰਦਿਆਂ ਹੋਇਆਂ ਵੀ ਅਵਧੂਤ ਹੈ, ਤੇਰੇ ਉੱਤੇ ਕਿਸੇ ਚੀਜ਼ ਦਾ ਕੋਈ ਪ੍ਰਭਾਵ ਨਹੀਂ। ਕਿ ਬੇਭੂਤ ਕਰਨਾ, ਬੇਭੂਤ ਦਾ ਮਤਲਬ ਹੈ ਐਸ਼ਵਰਜ। ਆ ਜਿਤਨਾ ਕੁਝ ਸੰਸਾਰ ਦੇ ਅੰਦਰ ਹੈ ਜਿਹਨੂੰ ਅਸੀਂ ਵਿਭੂਤੀ ਕਹਿੰਦੇ, ਤੂੰ ਹਰ ਤਰ੍ਹਾਂ ਦੀ ਵਿਭੂਤੀ ਦੇ ਕਰਨ ਵਾਲਾ, ਭਾਵੇ ਜੋ ਕੁਝ ਵੀ ਐਸ਼ਵਰਜ ਦੇ ਸਾਜੋ ਸਮਾਨ ਨੇ ਜਿਨ੍ਹਾਂ ਨੂੰ ਅਸੀਂ ਵਰਤਦੇ ਹਾਂ ਸੁਖ ਲੈਂਦੇ ਹਾਂ, ਇਹ ਸਾਰੇ ਉਸ ਵਾਹਿਗੁਰੂ ਅਕਾਲ ਪੁਰਖ ਨੇ ਆਪ ਬਣਾਏ ਨੇ। ਕਿ ਰਾਜਨ ਪ੍ਰਭਾਵ ਹੈ, ਪ੍ਰਭਾਵ ਹੁੰਦਾ ਪ੍ਰਭਾਵ, ਤੂੰ ਰਾਜਿਆਂ ਨੂੰ ਵੀ ਪ੍ਰਭਾਵ ਦੇਣ ਵਾਲਾ ਹੈ। ਇਹ ਜਿਹੜਾ ਰਾਜਿਆਂ ਦੀ ਫੂ ਫਾਂ ਹੈ, ਛੂ ਛਾਂ ਹੈ, ਇਹਦੇ ਪਿੱਛੇ ਵੀ ਤੇਰੀ ਸ਼ਕਤੀ ਕੰਮ ਕਰਦੀ ਹੈ, ਕੋਈ ਆਪਣੇ ਆਪ ਵਿਚ ਕੁਝ ਵੀ ਨਹੀਂ। ਇਸੇ ਲਈ ਗੁਰਦੇਵ ਨੇ ਕਿਹਾ ਹੇ ਅਕਾਲ ਪੁਰਖ, ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਬੋਝ ਵਿਡਾਣਾ। ਕਿ ਰਾਜਨ ਪ੍ਰਭਾਵ ਹੈ ਤਥਾ ਤੇਰਾ ਜੋ ਪ੍ਰਭਾਵ ਹੈ ਉਹ ਰਾਜਿਆਂ ਵਾਲਾ ਹੈ, ਭਾਵ ਤੇਰਾ ਜੋ ਤੇਜ ਹੈ, ਤੇਰੀ ਜੋ ਸੰਸਾਰ ਦੇ ਉੱਤੇ ਛੱਬ ਹੈ ਉਹ ਰਾਜਿਆਂ ਵਾਲੀ ਹੈ, ਭਾਵ ਰਾਜੇ ਵੀ ਤੇਰੇ ਤੋਂ ਥੱਲੇ ਹਨ ਤੇ ਤੂੰ ਉਹਨਾਂ ਤੋਂ ਵੀ ਉੱਤੇ ਪ੍ਰਭਾਵ ਰੱਖਦਾ। ਕਿ ਧਰਮੰ ਤੁਜਾ ਹੈ, ਤੁਜਾ ਕਹਿੰਦੇ ਨੇ ਝੰਡੇ ਨੂੰ, ਨਿਸ਼ਾਨ ਸਾਹਿਬ ਨੂੰ, ਤੂੰ ਮਾਨੋ ਧਰਮ ਦੀ ਤੁਜਾ ਹੈ, ਧਰਮ ਨੂੰ ਉੱਚਾ ਚੁੱਕਣ ਵਾਲਾ ਹੈ। ਅਸੀਂ ਲੋਕ ਕਈ ਵਾਰੀ ਆਪਣੇ ਫਰਜ਼ਾਂ ਤੋਂ ਡਿਊਟੀ ਤੋਂ ਅਣਗਹਿਲੀ ਕਰ ਜਾਂਦੇ, ਪਰ ਪਰਮਾਤਮਾ ਆਪਣੇ ਧਰਮ ਵਿੱਚ ਆਪਣੀ ਡਿਊਟੀ ਵਿੱਚ ਪਰਪੱਕ ਹੈ। ਜੇ ਕਿਸੇ ਨੇ ਆਪਣੇ ਫਰਜ਼ ਨੂੰ ਨਿਭਾਉਣ ਦੀ ਜਾਚ ਸਿੱਖਣੀ ਹੋਵੇ ਤੇ ਪਰਮਾਤਮਾ ਕੋਲ ਸਿੱਖੋ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਪ੍ਰਭ ਸਿਉ ਲਾਗ ਰਹੋ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸਮਾਜੇ। ਇਹ ਉਹਦਾ ਧਰਮ ਹੈ, ਇਸ ਲਈ ਉਸਨੂੰ ਧਰਮ ਦੀ ਤੁਜਾ ਵੀ ਕਿਹਾ। ਕਿ ਆਸ਼ੋਕ ਵਰਨ, ਤੇਰੀ ਜੋ ਹਸਤੀ ਹੈ ਉਹ ਆਸ਼ੋਕ ਹੈ, ਤੈਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਵਿਆਪਦੀ। ਸਾਨੂੰ ਕਈ ਤਰ੍ਹਾਂ ਦੇ ਫਿਕਰ ਲੱਗੇ ਹੋਏ ਨੇ। ਭਾਵੇਂ ਗੁਰਦੇਵ ਸਾਨੂੰ ਧੀਰਜ ਦੇ ਕੇ ਕਹਿੰਦੇ ਨਾ ਕਰ ਚਿੰਤ, ਚਿੰਤਾ ਹੈ ਕਰਤੇ, ਹਰ ਦੇਵੈ ਜਲ ਥਲ ਜਨਤਾ ਸਭ ਤੇ। ਪਰ ਅਸੀਂ ਫਿਰ ਚਿੰਤਾ ਗ੍ਰਸਤ ਹੋ ਜਾਂਦੇ। ਪਰ ਵਾਹਿਗੁਰੂ ਅਕਾਲ ਪੁਰਖ ਜਿਹੜਾ ਹੈ ਕਿ ਆਸ਼ੋਕ ਵਰਨ ਹੈ ਕਿ ਸਰਬਾ ਅਭਰਨ ਹੈ, ਇਹ ਜਿਹੜਾ ਅਭਰਨਾ ਅੱਖਰ ਹੈ ਇਹਦਾ ਅਰਥ ਕਈਆਂ ਨੇ ਭਰਨ ਤੋਂ ਰਹਿਤ ਕੀਤੇ ਨੇ, ਪਰ ਇੱਥੇ ਅਭਰਨੇ ਦਾ ਮਤਲਬ ਹੈ ਸਭ ਨੂੰ ਸਿੰਗਾਰਨ ਵਾਲਾ, ਸਭ ਨੂੰ ਆਭੂਸ਼ਿਤ ਕਰਨ ਵਾਲਾ, ਸਭ ਨੂੰ ਸਜਾਵਟ ਦੇਣ ਵਾਲਾ ਵੀ ਤੂੰ ਆਪ ਹੀ ਹੈ। ਕਿ ਜਗਤੰ ਕਰਤੀ ਹੈ, ਸਾਰੇ ਜਗਤ ਦਾ ਕਰਨ ਵਾਲਾ ਵੀ ਤੂੰ ਹੈ। ਭਾਵੇ ਸਾਰਾ ਜਗਤ ਤੇਰੀ ਕ੍ਰਿਤ ਹੈ, ਤੇਰਾ ਬਣਾਇਆ ਹੋਇਆ, ਜੋ ਵੀ ਅਸੀਂ ਦੇਖਦੇ ਹਾਂ ਇਹ ਸਭ ਮੇਰੇ ਵਾਹਿਗੁਰੂ ਅਕਾਲ ਪੁਰਖ ਦੀ ਰਚਨਾ ਹੈ। ਰੋਜ਼ ਤੁਸੀਂ ਪੜ੍ਹਦੇ ਹੋ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆ। ਕਿ ਜਗਤੰ ਕਰਤੀ ਹੈ, ਕਿ ਛਤਰੰ ਛਤਰੀ ਹੈ, ਤੂੰ ਸੂਰਮਿਆਂ ਵਿੱਚ ਬਹੁਤ ਵੱਡਾ ਸੂਰਮਾ, ਤੇਰੀ ਬਹਾਦਰੀ ਦੇ ਸਾਹਮਣੇ ਸਭ ਜ਼ੀਰੋ ਹਨ, ਸਭ ਸਿਫਰ ਹਨ। ਕਿ ਬ੍ਰਹਮੰ ਸਰੂਪ ਹੈ, ਇਹ ਧਿਆਨ ਰੱਖਣਾ ਕਿ ਜਿਹੜੀਆਂ ਦੋ ਲਾਵਾਂ ਨੇ ਉਹਨਾਂ ਨੂੰ ਉਚਾਰਨ ਕਰਨ ਵਿੱਚ ਕਦੇ ਅਣਗਹਿਲੀ ਨਹੀਂ ਕਰਨੀ। ਮੈਂ ਆਮ ਤੌਰ ਤੇ ਦੇਖਿਆ ਪਾਠੀ ਸਿੰਘਾਂ ਨੂੰ, ਪ੍ਰੇਮੀਆਂ ਨੂੰ, ਕਿਉਂਕਿ ਉਹਨਾਂ ਨੇ ਮੁਹਾਰਨੀ ਪੜ੍ਹੀ ਨਹੀਂ ਹੁੰਦੀ, ਉਹਨਾਂ ਨੂੰ ਇੱਕ ਲਾਂ ਤੇ ਦੋ ਲਾਂ ਦੇ ਉਚਾਰਨ ਦਾ ਫਰਕ ਨਹੀਂ ਪਤਾ ਲੱਗਦਾ, ਔਰ ਉਹ ਆਮ ਤੌਰ ਤੇ ਦੋ ਲਾਵਾਂ ਨੂੰ ਇੱਕ ਪੜ੍ਹੀ ਜਾਂਦੀ। ਇਹ ਕਵਿਤਾ ਹੈ। ਮੈਂ ਹਮੇਸ਼ਾ ਕਿਹਾ ਕਰਦਾ ਕਵਿਤਾ ਦਾ ਤੋਲ ਇਤਨਾ ਸੂਖਸ਼ਮ ਹੈ, ਜਿਵੇਂ ਤੁਸੀਂ ਦੇਖਿਆ ਹੋਵੇ ਜਿਹੜੇ ਸੋਨੇ ਦਾ ਕੰਮ ਕਰਦੇ ਨੇ, ਸੋਨਾ ਦੇਣ ਲੈਣ ਲਈ ਤੋਲਣ ਲਈ ਉਹਨਾਂ ਨੇ ਜੋ ਛੋਟੀ ਜਿਹੀ ਤਕੜੀ ਰੱਖੀ ਹੁੰਦੀ ਹੈ ਉਹ ਇੱਕ ਸ਼ੀਸ਼ੇ ਦੇ ਫਰੇਮ ਵਿੱਚ ਰੱਖੀ ਹੁੰਦੀ, ਇਸ ਲਈ ਕਿਧਰੇ ਤੇਜ਼ ਹਵਾ ਦੀ, ਪੱਖੇ ਦੀ ਹਵਾ ਵੀ ਉਹਦੇ ਬੈਲੈਂਸ ਵਿੱਚ ਖਰਾਬ ਨਾ ਕਰਦਾ, ਉਹਨੂੰ ਅੰਦਰ ਬੰਦ ਕੀਤਾ ਹੁੰਦਾ। ਇਨ ਬਿਨ ਇਸੇ ਤਰ੍ਹਾਂ ਇਹ ਜਿਹੜੀ ਕਵਿਤਾ ਹੈ ਇਹਦੇ ਵਿੱਚ ਇੱਕ ਇੱਕ ਲਗ ਮਾਤਰ ਦੀ ਬਹੁਤ ਵੈਲਿਊ ਹੈ। ਜੇ ਵੱਧ ਲੱਗ ਜਾਏ ਤਾਂ ਉਹਦਾ ਵਜ਼ਨ ਵੱਧ ਜਾਂਦਾ, ਜੇ ਘੱਟ ਲੱਗ ਜਾਏ ਤਾਂ ਵਜ਼ਨ ਘੱਟ ਜਾਂਦਾ। ਮਹਾਰਾਜ ਕਹਿੰਦੇ ਕਿ ਬ੍ਰਹਮੰ ਸਰੂਪ ਹੈ, ਤੁਸੀਂ ਬਹੁਤ ਵੱਡੇ ਸਰੂਪ ਵਾਲੇ ਹੋ। ਬ੍ਰਹਮ ਕਿਉਂਕਿ ਬ੍ਰਹਮੰਡ ਤੋਂ, ਸੰਸਾਰ ਦੀ ਰਚਨਾ ਤੋਂ ਬਣੇ, ਤੁਸੀਂ ਉਸ ਤੋਂ ਵੀ ਵੱਡੇ ਕਿਉਂਕਿ ਸਭ ਸੰਸਾਰ ਨੂੰ ਬਣਾਉਣ ਵਾਲੇ ਹੋ। ਕਿ ਅਨੁਭਵ ਅਨੂਪ ਹੈ, ਅਨੁਭਵ ਸ਼ਬਦ ਅਨੁਭਵ ਤੋਂ ਹੈ, ਅਨੁਭਵ ਦਾ ਮਤਲਬ ਹੈ ਗਿਆਨ। ਤੁਹਾਡਾ ਜੋ ਗਿਆਨ ਹੈ ਉਹ ਵੀ ਕਮਾਲ ਦਰਜੇ ਦਾ। ਸਾਡੇ ਤੋਂ ਕਈ ਚੀਜ਼ਾਂ ਲੁਕ ਜਾਂਦੀਆਂ ਨੇ, ਪਰ ਪਰਮੇਸ਼ਵਰ ਤੋਂ ਕੋਈ ਚੀਜ਼ ਲੁਕੋਈ ਨਹੀਂ ਜਾ ਸਕਦੀ। ਉਹ ਤਾਂ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ। ਅਨੁਭਵ ਹੈ, ਤੁਹਾਡੇ ਉਸ ਅਨੁਭਵ ਦੀ ਕਿਸੇ ਦੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਕਿ ਆਦ ਅਦੇਵ ਹੈ, ਮੈਂ ਪਹਿਲੇ ਦਿਨ ਹੀ ਕਿਹਾ ਸੀ ਕਿ ਬਿੰਦੀ ਪ੍ਰਿੰਟਡ ਹੈ ਉਹਨੂੰ ਛੱਡਣਾ ਨਹੀਂ। ਕਿ ਆਦ ਅਦੇਵ ਹੈ, ਆਦ ਦਾ ਮਤਲਬ ਹੈ ਮੁੱਢ ਤੋਂ, ਅਦੇਵ ਸਭ ਲੋਕ ਕਿਸੇ ਨਾ ਕਿਸੇ ਦੇਵੀ ਦੇਵਤੇ ਦੀ ਪੂਜਾ ਕਰਦੇ ਨੇ, ਪਰ ਪਰਮੇਸ਼ਵਰ ਅਦੇਵ ਹੈ, ਉਹਨਾਂ ਤੋਂ ਵੱਡਾ ਹੋਰ ਕੋਈ ਹੈ ਨਹੀਂ, ਇਸ ਲਈ ਉਹ ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀਂ ਕਰਦਾ। ਕਿ ਆਦ ਅਦੇਵ ਹੈ, ਕਿ ਆਪ ਅਪੇਵ ਹੈ। ਉਹ ਅਕਾਲ ਪੁਰਖ ਜੀ ਆਪ ਅਪੇਵ ਦਾ ਮਤਲਬ ਹੈ ਜਿਸ ਦਾ ਭੇਦ ਨਹੀਂ ਪਾਇਆ ਜਾ ਸਕਦਾ। ਹਰ ਕੀ ਗਤ ਨਾ ਕਹੂ ਜਾਣੇ, ਜੋਗੀ ਜਤੀ ਤਪੀ ਪਚ ਹਾਰੇ ਅਰਬੋ ਲੋਕ ਸਿਆਨੇ। ਕਿ ਚਿੱਤਰੰਗ ਮਹੀਨ ਹੈ, ਚਿੱਤਰ ਦਾ ਮਤਲਬ ਹੈ ਤਸਵੀਰ। ਉਸ ਵਾਹਿਗੁਰੂ ਅਕਾਲ ਪੁਰਖ ਦਾ ਕੋਈ ਚਿੱਤਰ, ਕੋਈ ਤਸਵੀਰ ਨਹੀਂ ਬਣਾਈ ਜਾ ਸਕਦੀ। ਇਸੇ ਲਈ ਪਾਤਸ਼ਾਹ ਨੇ ਆਰੰਭ ਵਿੱਚ ਹੀ ਕਿਹਾ ਸੀ ਕਿ ਚੱਕਰ ਜਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਦੇ। ਕਿ ਚਿੱਤਰੰਗ ਮਹੀਨ ਹੈ, ਕਿ ਇੱਕ ਹੈ ਅਧੀਨ ਹੈ, ਉਹ ਆਪਣੇ ਆਪ ਦੇ ਅਧੀਨ ਹੈ। ਉਹਦੇ ਉੱਤੇ ਕਿਸੇ ਦਾ ਕੋਈ ਹੁਕਮ, ਕੋਈ ਆਰਡਰ, ਕੋਈ ਆਦੇਸ਼ ਨਹੀਂ ਚੱਲਦਾ ਕਿ ਰੋਜ਼ੀ ਰਜ਼ਾਕ ਹੈ। ਇਹ ਫਾਰਸੀ ਦੇ ਅੱਖਰ ਨੇ, ਇਹਨੂੰ ਰੋਜ਼ੀ ਕਹਿਣਾ, ਰੋਜ਼ੀ ਕਹਿਣਾ, ਰਜ਼ਾਕ ਕਹਿ ਕਹਿਣਾ, ਜੱਜੇ ਦੇ ਪੈਰ ਵਿੱਚ ਬਿੰਦੀ ਲਾ ਕੇ ਬੋਲਣਾ ਕਿ ਰੋਜ਼ੀ ਰਜ਼ਾਕ ਹੈ। ਰਜ਼ਾਕ ਦਾ ਮਤਲਬ ਹੁੰਦਾ ਰਿਜ਼ਕ ਦੇਣ ਵਾਲਾ, ਤੁਸੀਂ ਸਾਰੇ ਸੰਸਾਰ ਨੂੰ ਰੋਜ਼ੀ ਦੇਣ ਵਾਲੇ ਰਜ਼ਾਕ ਹੋ। ਰਹੀਮ ਹੈ, ਰਿਹਾਕ ਹੈ, ਤੁਸੀਂ ਬੜੇ ਰਹਿਮ ਦਿਲ ਹੋ, ਤੁਸੀਂ ਰਿਹਾਈ ਦੇਣ ਵਾਲੇ ਹੋ, ਬੰਧਨਾਂ ਤੋਂ ਮੁਕਤ ਕਰਨ ਵਾਲੇ ਹੋ। ਜਿਹਦੇ ਉੱਤੇ ਤੁਹਾਡੀ ਕਿਰਪਾ ਦ੍ਰਿਸ਼ਟੀ ਹੋ ਜਾਏ, ਉਸ ਨੂੰ ਤੁਸੀਂ ਵਿਕਾਰਾਂ ਦੇ, ਭੈੜੇ ਵਿਚਾਰਾਂ ਦੇ, ਬੰਧਨਾਂ ਤੋਂ ਮੁਕਤ ਕਰ ਦਿੰਦੇ। ਕਿ ਪਾਕ ਬੇਐਬ ਹੈ, ਪਾਕ ਦਾ ਮਤਲਬ ਹੈ ਪਵਿੱਤਰ, ਬੇਐਬ ਦਾ ਮਤਲਬ ਹੈ ਐਬ ਤੋਂ ਰਹਿਤ। ਤੁਹਾਡੀ ਜੋ ਹਸਤੀ ਹੈ ਉਹ ਪਵਿੱਤਰ ਤੋਂ ਪਵਿੱਤਰ ਹੈ, ਔਰ ਤੁਹਾਡੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਐਬ, ਕੋਈ ਦੋਸ਼, ਕੋਈ ਕਮੀ ਨਹੀਂ ਕੱਢੀ ਜਾ ਸਕਦੀ। ਕਿ ਗੈਬੁਲ ਗੈਬ ਹੈ, ਇਹਨੂੰ ਵੀ ਗੈਬਲ ਗੈਬ ਨਹੀਂ ਕਹਿਣਾ, ਗੈਬੁਲ ਗੈਬ ਹੈ। ਔਰ ਜਿਹੜਾ ਇਹਨਾਂ ਅੱਖਰਾਂ ਦੇ ਵਿਚਕਾਰਲੇ ਅੱਖਰ ਨੂੰ ਔਂਕੜ ਲੱਗਾ ਉਹਨੂੰ ਲਾਜ਼ਮੀ ਤੌਰ ਤੇ ਬੋਲਣਾ ਕਿ ਗੈਬੁਲ ਗੈਬ ਹੈ। ਗੈਬ ਕਹਿੰਦੇ ਨੇ ਗੁਪਤ ਨੂੰ, ਜਿਵੇਂ ਕੋਈ ਆਵਾਜ਼ ਆਉਂਦੀ ਹੈ ਨਾ, ਸਾਨੂੰ ਆਵਾਜ਼ ਦੇਣ ਵਾਲਾ ਨਜ਼ਰ ਨਹੀਂ ਆਉਂਦਾ, ਅਸੀਂ ਨਾ ਕੋਈ ਗੈਬੋਂ ਆਵਾਜ਼ ਆਈ ਹੈ, ਕੋਈ ਗੁਪਤ ਆਵਾਜ਼ ਆਈ ਹੈ। ਹੇ ਅਕਾਲ ਪੁਰਖ ਜੀ, ਤੁਸੀਂ ਗੁਪਤ ਤੋਂ ਵੀ ਗੁਪਤ ਹੋ। ਕਿ ਅਫੁਲ ਗੁਨਾਹ ਹੈ, ਗੁਨਾਹ ਦਾ ਮਤਲਬ ਹੁੰਦਾ ਗਲਤੀਆਂ, ਵੀਕਨੈਸ, ਕਮਜ਼ੋਰੀਆਂ, ਭੁੱਲਾਂ। ਕਿ ਅਫੁਲ ਗੁਨਾਹ ਹੈ, ਤੁਸੀਂ ਗੁਨਾਹਾਂ ਨੂੰ ਮੁਆਫ ਕਰ ਦੇਣ ਵਾਲੇ। ਸੱਚਮੁੱਚ ਪਰਮਾਤਮਾ ਦੀ ਉਸ ਹਸਤੀ ਦਾ ਜਿਤਨਾ ਵਿਸਤ੍ਰਿਤ ਰੂਪ ਕਲਗੀਆਂ ਵਾਲੇ ਪਾਤਸ਼ਾਹ ਨੇ ਸਾਨੂੰ ਸਮਝਾ ਦਿੱਤਾ, ਪਰ ਅਸੀਂ ਇੱਕ ਤੇ ਜਾਪ ਸਾਹਿਬ ਪੜ੍ਹਦੇ ਨਹੀਂ, ਜੇ ਪੜ੍ਹਦੇ ਹਾਂ ਤੇ ਧਿਆਨ ਨਹੀਂ ਦਿੰਦੇ। ਜੇ ਸੱਚਮੁੱਚ ਇਹਨਾਂ ਸਾਰੇ ਗੁਣਾਂ ਨੂੰ ਅਸੀਂ ਆਪਣੇ ਹਿਰਦੇ ਵਿੱਚ ਵਸਾ ਲਈਏ, ਕਦੇ ਵੀ ਉਸ ਪਰਮਾਤਮਾ ਤੋਂ ਅਸੀਂ ਬੇਮੁੱਖ ਨਾ ਹੋਈ। ਕਿ ਗੈਬੁਲ ਗੈਬ ਹੈ, ਕਿ ਅਫੁਲ ਗੁਨਾਹ ਹੈ, ਕਿਤਨੇ ਦੋਸ਼ ਕਰ ਲਓ, ਪਰਮੇਸ਼ਵਰ ਬੜਾ ਬਖਸ਼ਿੰਦਾ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸਨ। ਜਦੋਂ ਵੀ ਤੁਸੀਂ ਆਪਣੀ ਭੁੱਲ ਸਵਾਰ ਲਓ, ਉਹ ਹਮੇਸ਼ਾ ਗੱਲ ਲਾਉਣ ਲਈ ਤਿਆਰ। ਰੋਜ਼ ਪੜ੍ਹਦੇ ਹਾਂ, ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉਪਰ ਕਰ ਧਾਰਿਓ, ਕਿਰਪਾ ਕਟਾਕਸ਼ ਅਵਲੋਕਨ ਕੀਨੋ, ਦਾਸ ਕਾ ਦੁੱਖ ਵਿਦਾ। ਜੈਸਾ ਬਾਰਿਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਛਿੜਕੇ ਬਹੁ ਭਾਂਤੀ, ਬਹੁੜ ਪਿਤਾ ਗੱਲ ਆਵੇ, ਪਿਛਲੇ ਔਗਣ ਬਖਸ਼ ਲਿਓ ਪ੍ਰਭ, ਆਗੇ ਮਾਰਗ ਪਾਵੇ। ਤੋ ਪਾਤਸ਼ਾਹ ਤੁਸੀਂ ਅਫੁਲ ਗੁਨਾਹ, ਕਿ ਸ਼ਾਹਾਂ ਸ਼ਾਹ, ਤੁਸੀਂ ਸ਼ਾਹਾਂ ਦੇ ਵੀ ਸ਼ਾਹ ਹੋ। ਜਿਤਨੇ ਦੁਨੀਆਂ ਵਿਚ ਵੱਡੇ ਸ਼ਾਹ ਅਮੀਰ ਕਹੇ ਜਾਂਦੇ ਨੇ, ਤੁਸੀਂ ਉਹਨਾਂ ਦੇ ਵੀ ਸ਼ਾਹ। ਜੇ ਤੁਸੀਂ ਨਾ ਦਿਓ ਤਾਂ ਉਹ ਮੰਗਤੇ ਹਨ ਕਿੱਥੋਂ ਲਿਆਉਣਗੇ। ਕਿ ਕਾਰਨ ਕੁਨਿੰਦ ਹੈ, ਕੁਨਿੰਦਾ ਮਤਲਬ ਕਰਨ ਵਾਲੇ, ਤੁਸੀਂ ਸਾਰੇ ਕਾਰਨਾਂ ਦੇ ਕਰਨ ਵਾਲੇ ਹੋ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਈ, ਨਾਨਕ ਤਿਸ ਬਲੇ ਹਾਰਨੈ, ਜਲ ਥਲ ਮਈਅਲ ਸੋਏ। ਕਿ ਕਾਰਨ ਕੁਨਿੰਦ ਹੈ, ਕਿ ਰੋਜ਼ੀ ਦੇਹੰਦ ਹੈ। ਇਹ ਅੱਖਰ ਦੋ ਰੂਪਾਂ ਵਿਚ ਆਉਂਦਾ, ਇਕ ਜਗ੍ਹਾ ਦੇਹਿੰਦ ਆਵੇਗਾ, ਇਕ ਜਗ੍ਹਾ ਦੇਹੰਦ ਆਏਗਾ। ਇਹਦਾ ਉਚਾਰਨ ਦੇਹੰਦ ਗੱਲ ਹੈ, ਕਿ ਤੁਸੀਂ ਸਭ ਜੀਵਾਂ ਨੂੰ ਰੋਜ਼ੀ ਦੇਣ ਵਾਲੇ ਹੋ। ਕਿ ਰਾਜ਼ਕ ਰਹੀਮ ਹੈ, ਰਾਜ਼ਕ ਰੋਜ਼ੀ ਦੇਣ ਵਾਲਾ, ਪਰ ਰਹੀਮ ਰਹਿਮ ਦਿਲ। ਦੇਖੋ ਸਾਡੇ ਵਿਚ ਕਈ ਉਹਦਾ ਸ਼ੁਕਰ ਕਰਦੇ ਨੇ, ਕਈ ਨਹੀਂ ਕਰਦੇ। ਕਈ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਲੈ ਕੇ ਵੀ ਮੁੱਕਰ ਜਾਂਦੇ ਨੇ, ਕਿਤੇ ਲੈ ਲੈ ਮੁੱਕਰ ਪਾਏ, ਦਿੱਤਾ ਕੀ ਰੱਬ ਨੇ ਸਾਨੂੰ। ਪਰ ਉਹ ਇਸ ਗੱਲ ਤੋਂ ਨਾਰਾਜ਼ ਨਹੀਂ ਹੁੰਦਾ, ਉਹ ਰੋਜ਼ੀ ਦੇਈ ਜਾਂਦਾ। ਅਸੀਂ ਕਿਸੇ ਨੂੰ ਕੁਝ ਦਿੰਦੇ ਹਾਂ, ਜੇ ਉਹ ਸਾਡਾ ਸ਼ੁਕਰੀਆ ਨਾ ਕਰੇ, ਥੈਂਕ ਯੂ ਨਾ ਕਰੇ, ਅਹਿਸਾਨ ਨਾ ਮੰਨੇ, ਅਸੀਂ ਨਾ ਹੋਣਾ ਹੀ ਤੈਨੂੰ ਦਿਆਂਗੇ। ਪਰ ਵਾਹਿਗੁਰੂ ਐਸਾ ਨਹੀਂ, ਅਸੀਂ ਸਿਮਰਨ ਕਰਦੇ ਹਾਂ ਤਾਂ ਵੀ ਰੋਜ਼ੀ ਦਿੰਦਾ, ਨਹੀਂ ਕਰਦੇ ਤਾਂ ਵੀ ਦਿੰਦਾ। ਕਿ ਰਾਜ਼ਕ ਰਹੀਮ ਹੈ ਕਿ ਕਰਮੰ ਕਰੀਮ ਹੈ। ਕਰੀਮ ਕਹਿੰਦੇ ਨੇ ਬਖਸ਼ਿਸ਼ ਕਰਨ ਵਾਲੇ ਨੂੰ। ਸੱਚਮੁੱਚ ਤੁਸੀਂ ਬਖਸ਼ਿਸ਼ ਕਰਨ ਦਾ ਹੀ ਕਰਮ ਕਰਦੇ ਹੋ, ਤੁਹਾਡੇ ਘਰ ਵਿਚ ਕਦੇ ਕਿਸੇ ਲਈ ਰੋਸਾ ਨਹੀਂ, ਕਿਸੇ ਲਈ ਕੋਈ ਦੋਸ਼ ਨਹੀਂ, ਸਭ ਤੇ ਤੁਸੀਂ ਕਿਰਪਾ ਦ੍ਰਿਸ਼ਟੀ ਕਰਦੇ ਹੋ। ਕਿ ਸਰਵੰ ਕਲੀ ਹੈ, ਸਾਰੀਆਂ ਸ਼ਕਤੀਆਂ ਦੇ ਸਤਿਆਵਾਂ ਦੇ ਤੁਸੀਂ ਮਾਲਕ ਹੋ। ਕਿਸੇ ਚ ਇੱਕ ਕਲ ਹੋਵੇ, ਅਸੀਂ ਇਹਨਾਂ ਵਿਚ ਇੱਕ ਕਲ ਹੈ, ਕੋਈ 14 ਕਲਾਂ ਸੰਪੂਰਨ ਹੈ, ਕੋਈ 16 ਕਲਾਂ ਸੰਪੂਰਨ ਹੈ, ਪਰ ਤੁਸੀਂ ਸਰਵੰ ਕਲੀ ਹੈ, ਸਾਰੀਆਂ ਸਤਿਆਵਾਂ ਤਾਕਤਾਂ ਤੁਹਾਡੇ ਕੋਲ ਨੇ, ਤੁਸੀਂ ਅੱਖ ਫਰਕਣ ਦੇ ਸਮੇਂ ਵਿਚ ਜੋ ਚਾਹੋ ਸੋ ਕਰ ਸਕਦੇ। ਕਿ ਸਰਵੰ ਦਲੀ ਹੈ, ਤੁਸੀਂ ਸਾਰਿਆਂ ਨੂੰ ਦਲ ਦੇਣ ਦੀ, ਨਾਸ਼ ਕਰ ਦੇਣ ਦੀ ਤਾਕਤ ਵੀ ਰੱਖਦੇ ਹੋ। ਕਿ ਸਰਬਤਰ ਮਾਨੀ ਹੈ, ਧਿਆਨ ਦੇਣਾ, ਇਹ ਅੱਖਰ ਕੁਝ ਪ੍ਰੇਮੀ ਮਾਨਿਆ ਪੜ੍ਹਦੇ ਨੇ, ਇਹ ਮਾਨਿਆ ਨਹੀਂ। ਇਹਦਾ ਨਿਯਮ ਇਹ ਹੈ ਕਿ ਨੰਨੇ ਨੂੰ ਸਿਹਾਰੀ ਜਿਹੜੀ ਹੈ ਉਹ ਬਿਹਾਰੀ ਬਣ ਜਾਂਦੀ, ਕਿਉਂਕਿ ਅੱਗੇ ਯਈਆ ਆ ਗਏ। ਇਹ ਗੁਰਬਾਣੀ ਦਾ ਇੱਕ ਨਿਯਮ ਹੈ, ਜਦੋਂ ਅਗਲਾ ਅੱਖਰ ਯਈਆ ਆ ਜਾਏਗਾ ਤਾਂ ਉਹ ਸਿਹਾਰੀ ਬਿਹਾਰੀ ਬਣ ਕੇ ਬੋਲੇਗੀ। ਮਹਾਰਾਜ ਕਹਿੰਦੇ ਨੇ ਕਿ ਸਰਬਤਰ ਮਾਨੀਏ, ਤੁਸੀਂ ਸਭ ਜਗ੍ਹਾ ਤੇ ਮਾਨਨੀ ਹੋ। ਦੁਨੀਆਂ ਦੇ ਕਿਸੇ ਕੋਨੇ ਵਿਚ ਚਲੇ ਜਾਓ, ਉਥੇ ਪਰਮੇਸ਼ਵਰ ਦੀ ਮਾਨਤਾ ਹੈ। ਕਿ ਸਰਬਤਰ ਦਾਨੀ ਹੈ, ਸਾਰੇ ਸੰਸਾਰ ਵਿਚ ਤੁਸੀਂ ਦਾਨ ਦਿੰਦੇ ਹੋ। ਕਿ ਸਰਬਤਰ ਗੌਣੇ, ਗੌਣੇ ਦਾ ਮਤਲਬ ਹੈ ਪਹੁੰਚਣਾ, ਭਰਮਣ ਕਰਨਾ, ਵਿਚਰਨਾ, ਤੁਸੀਂ ਸਾਰੀ ਜਗ੍ਹਾ ਤੇ ਗੌਣ ਕਰਦੇ ਹੋ। ਕਿ ਸਰਬਤਰ ਭਾਵਨਾ, ਭਾਵਨ ਕਹਿੰਦੇ ਨੇ ਘਰ, ਤੁਹਾਡਾ ਸਭ ਜਗ੍ਹਾ ਤੇ। ਕਿ ਸਰਬਤਰ ਦੇਸ਼ ਹੈ, ਇਹ ਸਾਰੇ ਦੇਸ਼ ਤੁਹਾਡੇ ਨੇ, ਤਥਾ ਹਰ ਦੇਸ਼ ਵਿਚ ਤੁਸੀਂ ਵਰਤੇ ਹੋ। ਕਿ ਸਰਬਤਰ ਭੇਸ ਹੈ, ਇਹ ਜਿਤਨੇ ਪਹਿਰਾਵੇ ਹਨ, ਭੇਸ ਹਨ, ਇਹਨਾਂ ਵਿਚ ਵੀ ਤੁਹਾਡੀ ਹੀ ਕਲਾ ਵਰਤ ਰਹੀ ਹੈ। ਕਿ ਸਰਬਤਰ ਰਾਜੇ, ਹੁਣ ਰਾਜੇ ਦਾ ਅਰਥ ਰਾਜਾ ਵੀ ਹੈ, ਪਰ ਰਾਜੇ ਦਾ ਅਰਥ ਬਿਰਾਜੇ ਵੀ ਹੈ। ਕਿ ਤੁਸੀਂ ਸਭ ਜਗ੍ਹਾ ਤੇ ਬਿਰਾਜ ਰਹੇ ਹੋ। ਕਿ ਸਰਬਤਰ ਸਾਜੈ, ਇਹ ਜਿਤਨੀ ਸਜਾਵਟ ਨਜ਼ਰ ਆਉਂਦੀ ਹੈ ਨਾ, ਸਾਨੂੰ ਤੇ ਨਜ਼ਰ ਨਹੀਂ ਆਉਂਦੀ, ਬਾਬੇ ਨਾਨਕ ਨੂੰ ਨਜ਼ਰ ਆਈ, ਉਹਨਾਂ ਆਖਿਆ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਰੱਖੇ। ਇਹ ਜੋ ਕੁਝ ਬਣਾਇਆ ਤੂੰ ਹੀ ਬਣਾਇਆ, ਇਹ ਸਾਜੇ ਨਾਲ ਸਜਾਵਟ ਕੀਤੀ ਤੂੰ ਹੀ ਕੀਤੀ। ਕਿ ਸਰਬਤਰ ਦੀਨੈ, ਤੂੰ ਸਭਨਾਂ ਨੂੰ ਦਿੰਦਾ ਹੈ। ਕਿ ਸਰਬਤਰ ਲੀਨ ਹੈ, ਸਾਰਿਆਂ ਦੇ ਨਾਲ ਤੂੰ ਲੀਨ ਹੈ। ਲੀਨ ਦਾ ਮਤਲਬ ਹੁੰਦਾ ਇੱਕ ਮਿਕ, ਹਲੂਲ ਹੋਇਆ ਹੋਇਆ, ਸਾਰਿਆਂ ਦੇ ਜ਼ਰੇ ਜ਼ਰੇ ਕਣ ਕਣ ਵਿੱਚ ਸਮਾਏ ਹੋਇਓ। ਕਿ ਸਰਬਤਰ ਜਾਹੋ, ਇਹ ਜਾਹੋ ਸ਼ਬਦ ਜਾਹੋ ਜਲਾਲ ਹੁੰਦਾ, ਜਿਹੜਾ ਤੇਜ ਪ੍ਰਤਾਪ ਹੁੰਦਾ, ਸਭ ਜਗ੍ਹਾ ਤੇ ਤੁਹਾਡਾ ਹੀ ਤੇਜ ਪ੍ਰਤਾਪ ਹੈ। ਕਿ ਸਰਬਤਰ ਪਾਹੋ, ਪਾ ਹੁੰਦਾ ਕਿਸੇ ਚੀਜ਼ ਦੀ ਚਮਕ ਦਮਕ, ਜਿਵੇਂ ਕੋਈ ਸੋਨੇ ਦਾ ਗਹਿਣਾ ਹੋਵੇ ਉਹ ਚਮਕਦਾ ਹੈ। ਇਹ ਜਿਤਨੀ ਵੀ ਸੁੰਦਰਤਾ ਹੈ, ਪਹਾ ਹੈ, ਤੁਹਾਡੀ ਹੈ। ਮੈਂ ਕਹਿਣਾ ਦੇਖੋ, ਪਰਮਾਤਮਾ ਦੀ ਜੋਤ ਮੇਰੇ ਵਿੱਚ ਹੈ, ਮੈਂ ਬੋਲ ਰਿਹਾ, ਜੋਤ ਨਾ ਰਹੇ ਮੈਂ ਬੋਲ ਨਹੀਂ ਸਕਦਾ। ਇਹ ਜਿਹੜੀ ਪਹਾ ਹੈ, ਇਹ ਜਿਹੜੀ ਚਿਹਰੇ ਤੇ ਚਮਕ ਦਮਕ ਹੈ, ਇਹ ਵੀ ਉਸ ਪਰਮਾਤਮਾ ਦੀ ਕਿਰਪਾ ਕਰਕੇ ਹੈ। ਕਿ ਸਰਬਤਰ ਦੇਸ਼ ਹੈ, ਹਰ ਦੇਸ਼ ਵਿੱਚ ਤੁਸੀਂ ਵਰਤ ਰਹੇ, ਤਥਾ ਸਾਰੇ ਦੇਸ਼ ਤੁਹਾਡੇ ਨੇ। ਕਿ ਸਰਬਤਰ ਭੇਸ ਹੈ, ਸਭ ਭੇਸਾਂ ਦੇ ਵਿੱਚ ਵੀ ਤੁਹਾਡੀ ਹੀ ਕਲਾ ਵਰਤ ਰਹੀ ਹੈ। ਕਿ ਸਰਬਤਰ ਕਾਲ ਹੈ, ਸਭਨਾਂ ਦੇ ਕਾਲ ਵੀ ਤੁਸੀਂ ਹੋ, ਭਾਵ ਸਭਨਾਂ ਨੂੰ ਮਾਰਨ ਵਾਲੇ ਵੀ ਹੋ। ਕਿ ਸਰਬਤਰ ਪਾਲ ਹੈ, ਸਭਨਾਂ ਦੀ ਪਾਲਣਾ ਕਰਨ ਵਾਲੇ ਵੀ ਹੋ। ਕਿ ਸਰਬਤਰ ਹੰਤਾ, ਹੰਤਾ ਦਾ ਮਤਲਬ ਵੀ ਹੈ ਹਨ ਦੇਣਾ, ਨਾਸ਼ ਕਰ ਦੇਣਾ। ਕਿ ਸਰਬਤਰ ਗੰਤਾ, ਸਭ ਜਗ੍ਹਾ ਤੇ ਤੁਹਾਡੀ ਗਮਤਾ ਪਹੁੰਚ ਹੈ, ਤੁਸੀਂ ਹਰ ਜਗ੍ਹਾ ਪਹੁੰਚ ਜਾਂਦੇ ਤਥਾ ਵਰਤ ਰਹੇ ਹੋ। ਕਿ ਸਰਬਤਰ ਭੇਖੀ, ਇਹ ਸਾਰੇ ਭੇਖਾਂ ਵਿੱਚ ਵੀ ਤੁਸੀਂ ਆਪ। ਕਿ ਸਰਬਤਰ ਭੇਖੀ, ਸਭਨਾਂ ਨੂੰ ਦੇਖਦੇ ਵੀ ਤੁਸੀਂ ਆਪ ਹੋ, ਕਿਉਂਕਿ ਅੱਖਾਂ ਦੇ ਪਿੱਛੇ ਜਿਹੜੀ ਜੋਤ ਹੈ ਇਹ ਵੀ ਤਾਂ ਉਸ ਪਰਮਾਤਮਾ ਦੀ ਹੈ। ਕਈ ਵਾਰੀ ਕਈ ਬੰਦਿਆਂ ਦੀਆਂ ਅੱਖਾਂ ਬਹੁਤ ਸੋਹਣੀਆਂ ਹੁੰਦੀਆਂ ਨੇ, ਪਰ ਪਿੱਛੇ ਜੋਤ ਨਹੀਂ ਹੁੰਦੀ। ਇਹ ਸਭ ਤੁਹਾਡੀ ਆਪਣੀ ਹੀ ਕਲਾ ਹੈ ਕਿ ਸਭ ਦੇ ਅੰਦਰ ਬੈਠ ਕੇ ਤੁਸੀਂ ਵੇਖ ਰਹੇ ਕਿ ਸਰਬੱਤਰ ਕਾਜੈ, ਸਾਰੇ ਜਿਤਨੇ ਕੰਮ ਹਨ ਇਹ ਤੁਹਾਡੀ ਹੀ ਸ਼ਕਤੀ ਤੇ ਸਮਰੱਥਾ ਨਾਲ ਹੋ ਰਹੇ ਨੇ ਕਿ ਸਰਬੱਤਰ ਰਾਜੈ, ਸਭ ਜਗ੍ਹਾ ਤੇ ਤੁਸੀਂ ਬਿਰਾਜ ਰਹੇ ਹੋ ਕਿ ਸਰਬੱਤਰ ਸੁੱਖ ਹੈ, ਸਾਰਿਆਂ ਨੂੰ ਤੁਸੀਂ ਸੁੱਖ ਹੈ ਦਾ ਮਤਲਬ ਸੁਕਾ ਸਕਦੇ ਹੋ ਤਥਾ ਉਹਨਾਂ ਦੀ ਸ਼ਕਤੀ ਲੈ ਸਕਦੇ ਹੋ ਕਿ ਸਰਬੱਤਰ ਭੁੱਖ ਹੈ ਕਿ ਸਭਨਾਂ ਦੀ ਤੁਸੀਂ ਪਾਲਣਾ ਕਰਨ ਵਾਲੇ ਹੋ ਕਿ ਸਰਬੱਤਰ ਤਰਾਣੇ, ਜਿਤਨਾ ਜ਼ੋਰ ਹੈ ਕਿਸੇ ਵਿੱਚ ਸਭ ਤੁਹਾਡਾ ਦਿੱਤਾ ਹੋਇਆ ਕਿ ਸਰਬੱਤਰ ਪ੍ਰਾਣੇ, ਸਾਰਿਆਂ ਦੇ ਅੰਦਰ ਤੁਸੀਂ ਪ੍ਰਾਣ ਰੂਪ ਹੋ ਕੇ ਵਰਤ ਰਹੇ। ਇਹ ਜਿਹੜੀ ਜਿੰਦ ਕਹੀ ਜਾਂਦੀ ਹੈ ਇਹ ਉਸ ਵਾਹਿਗੁਰੂ ਅਕਾਲ ਪੁਰਖ ਦੀ ਆਪਣੀ ਬਖਸ਼ਿਸ਼ ਹੈ। ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ, ਇਹ ਵਾਹਿਗੁਰੂ ਅਕਾਲ ਪੁਰਖ ਦੀ ਆਪਣੀ ਕਮਾਲ ਦੀ ਰਚਨਾ ਹੈ ਤੇ ਇਸ ਲਈ ਉਸ ਨੂੰ ਪ੍ਰਾਣ ਰੂਪ ਕਿਹਾ ਕਿ ਸਰਬੱਤਰ ਦੇਸ ਹੈ, ਸਾਰੇ ਦੇਸ਼ਾਂ ਵਿਚ ਤੁਸੀਂ ਵਰਤ ਰਹੇ ਹੋ ਕਿ ਸਰਬੱਤਰ ਭੇਸ ਹੈ, ਸਾਰੇ ਭੇਸਾਂ ਵਿਚ ਵੀ ਤੁਸੀਂ ਵਰਤ ਰਹੇ ਕਿ ਸਰਬੱਤਰ ਮਾਨੀ ਹੈ। ਇਹਦਾ ਧਿਆਨ ਨਾਲ ਉਚਾਰਨ ਕਰਨਾ, ਮਾਨਿਆ ਨਹੀਂ ਕਿਹੜਾ, ਸਾਰੇ ਸੰਸਾਰ ਦੇ ਅੰਦਰ ਤੁਸੀਂ ਮਾਨਨੀ ਹੋ, ਪ੍ਰਧਾਨੀ ਹੈ, ਸਭ ਜਗ੍ਹਾ ਤੇ ਤੁਸੀਂ ਪ੍ਰਧਾਨ ਮੁਖੀ ਹੋ ਕਿ ਸਰਬੱਤਰ ਜਾਪੀ ਹੈ, ਸਭ ਥਾਵਾਂ ਤੇ ਤੁਹਾਡਾ ਹੀ ਜਾਪ ਹੋ ਰਿਹਾ। ਕੋਈ ਅੱਲਾ ਕਹਿ ਰਿਹਾ ਬਾਣੀ ਤੇ ਲਿਖਿਆ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆ, ਕੋਈ ਅਲਾਹ, ਕਾਰਨ ਕਰਨ ਕਰੀਮ ਕਿਰਪਾ ਧਾਰ ਰਹੀਮ, ਇਹ ਸਭ ਤੁਹਾਡੀ ਆਪਣੀ ਹੀ ਖੇਡ ਹੈ ਕਿ ਸਰਬੱਤਰ ਜਾਪੀ ਹੈ ਕਿ ਸਰਬੱਤਰ ਥਾਪੀ ਹੈ, ਸਭਨਾਂ ਨੂੰ ਅਸਥਾਪਨ ਕਰਨ ਵਾਲੇ ਵੀ ਤੁਸੀਂ ਆਪ ਹੋ ਕਿ ਸਰਬੱਤਰ ਬਹਾਨੇ, ਸਾਰਿਆਂ ਨੂੰ ਚੰਗੇ ਲੱਗਣ ਵਾਲੇ ਵੀ ਹੋ ਤਥਾ ਸਾਰਿਆਂ ਦੇ ਅੰਦਰ ਜਿਹੜੀ ਸੂਰਜ ਦੀ ਰੋਸ਼ਨੀ ਦੇਣ ਵਾਲੇ ਵੀ ਤੁਸੀਂ ਆਪ ਹੋ ਕਿ ਸਰਬੱਤਰ ਮਾਨੇ, ਤੁਹਾਨੂੰ ਸਾਰੇ ਮੰਨਦੇ ਹਨ, ਪੂਜਦੇ ਹਨ, ਤੁਹਾਡੀ ਹਸਤੀ ਅੱਗੇ ਸਿਰ ਝੁਕਾਉਂਦੇ ਹਨ ਕਿ ਸਰਬੱਤਰ ਇੰਦਰ ਹੈ, ਤੁਸੀਂ ਸਾਰੇ ਦੇਵਤਿਆਂ ਦੇ ਦੇਵਤੇ ਇੰਦਰ ਹੋ ਕਿ ਸਰਬੱਤਰ ਚੰਦਰ ਹੈ, ਤੁਸੀਂ ਹੀ ਚੰਦਰਮਾ ਵਿਚ ਚਾਂਦਨੀ ਬਣ ਕੇ ਬੈਠੇ ਹੋ ਕਿ ਸਰਵੰ ਕਲੀਮ ਹੈ। ਧਿਆਨ ਦੇਣਾ ਇਹ ਸ਼ਬਦ ਕਲਾਮ ਤੋਂ ਕਲੀਮ ਬਣਿਆ, ਕਲਾਮ ਕਹਿੰਦੇ ਨੇ ਬੋਲੀ ਨੂੰ, ਕਲੀਮ ਕਹਿੰਦੇ ਬੋਲਣ ਦੀ ਸ਼ਕਤੀ, ਤੁਸੀਂ ਆਪ ਹੀ ਸਾਰਿਆਂ ਦੀ ਰਸਨਾ ਤੇ ਬੈਠ ਕੇ ਬੋਲਦੇ ਹੋ ਕਿ ਪਰਮੰਗ ਫਹੀਮ ਹੈ, ਪਰਮੰਗ ਕਹਿੰਦੇ ਵੱਡੇ ਨੂੰ, ਫਹੀਮ ਕਹਿੰਦੇ ਨੇ ਸਿਆਣੇ ਨੂੰ, ਅਕਲਮੰਦ ਨੂੰ, ਜਿਹੜਾ ਬਹੁਤ ਅਕਲ ਸ਼ਨਾਸ਼ ਹੋਵੇ, ਜਿਹਨੂੰ ਬਹੁਤ ਬਰੀਕ ਲਤੀਫ ਬੁੱਧੀ ਵਾਲਾ ਹੋਵੇ, ਉਹ ਵੀ ਤੁਸੀਂ ਆਪ ਹੀ ਹੋ ਕਿ ਅਕਲ ਅਲਾਮੇ, ਸ਼ਬਦ ਦੋ ਇਕੱਠੇ ਆ ਗਏ, ਅਕਲ ਅਕਲ ਦਾ ਮਾਲਕ, ਅਲਾਮੇ ਇਲਮ ਜਾਣਨ ਵਾਲਾ, ਤੁਸੀਂ ਆਪ ਹੀ ਅਕਲ ਦੇ ਮਾਲਕ ਹੋ ਤੇ ਆਪ ਹੀ ਅਲਾਮੇ ਇਲਮ ਵਾਲ ਹੋ, ਇਲਮ ਦੇ ਗਿਆਤਾ ਹੋ ਕਿ ਸਾਹਿਬ ਕਲਾਮੇ, ਤੁਸੀਂ ਕਲਾਮ ਦੇ ਧਨੀ ਹੋ, ਜਿਹੜਾ ਬਹੁਤ ਅੱਛਾ ਲੈਕਚਰ ਕਰੇ, ਬਹੁਤ ਅੱਛੀ ਵਿਚਾਰ ਕਰੇ ਸੇਨੇ, ਉਹ ਸਾਹਿਬੇ ਕਲਾਮ ਹੈ, ਭਾਵ ਉਹਦੀ ਰਸਨਾ ਵਿਚ ਬੜਾ ਜ਼ੋਰ ਹੈ। ਤੋ ਹੇ ਅਕਾਲ ਪੁਰਖ, ਤੁਸੀਂ ਆਪ ਹੀ ਕਲਾਮ ਦੇ ਧਨੀ ਹੋ ਕਿ ਹੁਸਨਲ ਵਜੂਹ ਹੈ, ਵਜੂਹ ਦਾ ਮਤਲਬ ਹੈ ਹਸਤੀ, ਤੁਸੀਂ ਹੁਸਨ ਦੇ ਸੁੰਦਰਤਾ ਦੇ ਪੁੰਜ ਹੋ। ਅੱਜ ਇੰਨੀ ਸੰਸਾਰ ਵਿਚ ਸੁੰਦਰਤਾ ਹੈ ਨਾ, ਇਹ ਸਭ ਤੁਹਾਡੀ ਦਿੱਤੀ ਹੋਈ ਹੈ। ਤਮਾਮੁਲ ਰਜੂ ਹੈ, ਰਜੂ ਦਾ ਮਤਲਬ ਹੁੰਦਾ ਧਿਆਨ, ਤੁਹਾਨੂੰ ਹਰ ਪਾਸੇ ਹਰ ਗੱਲ ਦਾ ਧਿਆਨ ਹੈ, ਤਥਾ ਸਾਰੇ ਜੀਵਾਂ ਦਾ ਤੁਹਾਡੇ ਵੱਲ ਹੀ ਧਿਆਨ ਹੈ। ਹਮੇਸ਼ੁਲ ਸਲਾਮੇ, ਤੁਸੀਂ ਸਦਾ ਸਲਾਮਤ ਰਹਿਣ ਵਾਲੇ ਹੋ। ਰੋਜ਼ ਜਪਜੀ ਸਾਹਿਬ ਪੜ੍ਹਦੇ ਹੋ ਨਾ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਰੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹਮੇਸ਼ੁਲ ਸਲਾਮੇ, ਸਲੀਖਤ ਮੁਦਾਮੇ, ਸਲੀਖਤ ਦਾ ਮਤਲਬ ਜੋ ਸਲੀਕੇ ਦੇ ਨਾਲ ਹਰ ਚੀਜ਼ ਨੂੰ ਹਰ ਜਗ੍ਹਾ ਤੇ ਟਿਕਾਇਆ, ਤੁਹਾਡੀ ਇਹ ਸਜਾਵਟ ਮੁਦਾਮ ਹੈ, ਕਾਇਮ ਹੈ, ਇਹਨੂੰ ਕੋਈ ਛੇੜ ਨਹੀਂ ਸਕਦਾ। ਗਨੀਮੁਲ ਸ਼ਕਸ਼ਤ ਹੈ, ਦੇਖੋ ਧਿਆਨ ਦੇਣਾ, ਗੱਗੇ ਦੇ ਪੈਰ ਵਿਚ ਬਿੰਦੀ ਪ੍ਰਿੰਟਡ ਹੈ, ਇਹਨੂੰ ਅਸੀਂ ਆਪਣੀ ਸਹੂਲਤ ਲਈ ਗਨੀਮਲ ਨਹੀਂ ਕਰਨਾ, ਗਨੀਮੁਲ ਤੇ ਜਿਹੜਾ ਮੰਮੇ ਦਾ ਔਂਕੜ ਹੈ ਉਹ ਵੀ ਲਾਜ਼ਮੀ ਬੋਲਣਾ, ਗਨੀਮੁਲ ਸ਼ਕਸ਼ਤ ਹੈ ਜਿਹੜੇ ਹੰਕਾਰੀ ਨੇ, ਜਿਹੜੇ ਗਰੀਬਾਂ ਨੂੰ ਤੰਗ ਕਰਨ ਵਾਲੇ ਗਨੀਮ ਨੇ, ਉਹਨਾਂ ਨੂੰ ਤੁਸੀਂ ਸ਼ਕਸ਼ਤ ਹਾਰ ਦੇਣ ਵਾਲੇ ਹੋ। ਗਰੀਬੁਲ ਪਰਸਤ ਹੈ ਜਿਹੜੇ ਗਰੀਬ ਨੇ, ਮਾੜੇ ਨੇ, ਕਮਜ਼ੋਰ ਨੇ, ਉਹਨਾਂ ਦੀ ਤੁਸੀਂ ਪ੍ਰਸਤੀ ਕਰਦੇ ਹੋ, ਉਹਨਾਂ ਦੀ ਤੁਸੀਂ ਸਹਾਇਤਾ ਕਰਦੇ ਹੋ। ਬਿਲੰਦੁਲ ਮਕਾਨ ਹੈ, ਤੁਹਾਡਾ ਜੋ ਅਸਥਾਨ ਹੈ, ਟਿਕਾਣਾ ਹੈ, ਬਹੁਤ ਉੱਚਾ ਹੈ। ਜ਼ਮੀਨੁਲ ਜ਼ਮਾਨ ਹੈ, ਤੁਸੀਂ ਧਰਤੀ ਵਿਚ ਵੀ ਹੋ, ਆਸਮਾਨ ਵਿਚ ਵੀ ਹੋ, ਸਾਰੇ ਸੰਸਾਰ ਵਿਚ ਹੋ। ਤਮੀਜ਼ੁਲ ਤਮਾਮ ਹੈ, ਤੁਹਾਨੂੰ ਹਰ ਤਰ੍ਹਾਂ ਦੀ ਤਮੀਜ਼ ਹੈ। ਇਹ ਆਮ ਸ਼ਬਦ ਤੁਸੀਂ ਵਰਤਦੇ ਹੋ, ਜਿਹਨੂੰ ਸਲੀਕਾ ਆਉਂਦਾ ਹੋਵੇ, ਢੰਗ ਆਉਂਦਾ ਹੋਵੇ ਬੋਲਣ ਦਾ, ਚਾਲਣ ਦਾ, ਅਸੀਂ ਇਹਨੂੰ ਬੜੀ ਤਮੀਜ਼ ਹੈ। ਹੇ ਅਕਾਲ ਪੁਰਖ ਜੀ, ਤੁਹਾਨੂੰ ਹਰ ਤਰ੍ਹਾਂ ਦੀ ਤਮੀਜ਼ ਹੈ, ਤੁਹਾਨੂੰ ਪਤਾ ਕਿੱਥੇ ਕਦੋਂ ਕੀ ਕਰਨਾ। ਰਜੂਅਲ ਨਿਧਾਨ ਹੈ, ਤੁਸੀਂ ਸਾਰਿਆਂ ਦੇ ਵੱਲ ਧਿਆਨ ਰੱਖਦੇ ਹੋ, ਤੁਹਾਡਾ ਰਜੂ ਹੈ, ਧਿਆਨ ਹੈ। ਅਸੀਂ ਤੇ ਸਮਝ ਜਾਂਦੇ ਹਾਂ ਕਿ ਅਸੀਂ ਛੋਟੇ ਜਿਹੇ ਪਰਿਵਾਰ ਨੂੰ ਪਾਲ ਕੇ ਬੜੀ ਜਿੰਮੇਵਾਰੀ ਕਰ ਰਹੇ, ਨਹੀਂ ਨਹੀਂ, ਵਾਹਿਗੁਰੂ ਦਾ ਪਰਿਵਾਰ ਕਿੱਡਾ ਵੱਡਾ ਹੈ, ਉਹਦਾ ਧਿਆਨ ਕਿਤਨਾ ਕੇਂਦਰਿਤ ਹੈ, ਉਹਨੂੰ ਹਰ ਇੱਕ ਦਾ ਧਿਆਨ ਹੈ। ਫਿਰ ਕਹਿੰਦੇ ਹਰੀਫੁਲ ਅਜ਼ੀਮ ਹੈ, ਜਿੱਥੇ ਤੁਸੀਂ ਗਰੀਬ ਪਰਸਤ ਹੋ ਉੱਥੇ ਤੁਸੀਂ ਹੰਕਾਰੀਆਂ ਲਈ ਸੋਧਣ ਵਾਲੇ ਵੀ ਹੋ। ਰੋਜ਼ ਤੁਸੀਂ ਪੜ੍ਹਦੇ ਹੋ, ਹਰਨਾਖਸ਼ ਦੁਸ਼ਟ ਅਰਮਾਰਿਆ ਪ੍ਰਹਿਲਾਦ ਰਾਇਆ, ਜਿਹੜਾ ਹੰਕਾਰੀ ਹੋ ਜਾਏ, ਆਕੀ ਹੋ ਜਾਏ, ਬਾਗੀ ਹੋ ਜਾਏ, ਤੁਸੀਂ ਉਹਨੂੰ ਸੋਧ ਵੀ ਦਿੰਦੇ ਹੋ। ਰਜ਼ਾਇਤ ਯਕੀਨ ਹੈ, ਇਹ ਨਿਸ਼ਚੇ ਹੈ ਕਿ ਤੁਸੀਂ ਹਰ ਇੱਕ ਨੂੰ ਰਿਜ਼ਕ ਦੇਣ ਵਾਲੇ ਹੋ। ਅਨੇਕੁਲ ਤਰੰਗ ਹੈ, ਇਹ ਸੰਸਾਰ ਇੱਕ ਸਮੁੰਦਰ ਵੱਤ ਹੈ, ਤੁਹਾਡੀ ਅਸਥੀ ਵੀ ਸਮੁੰਦਰ ਵੱਤ ਹੈ। ਅਸੀਂ ਜਿਤਨੇ ਹਾਂ ਸਭ ਉਹਦੀਆਂ ਤਰੰਗਾਂ ਹਾਂ, ਅਸੀਂ ਉਹਦੀਆਂ ਲਹਿਰਾਂ ਹਾਂ। ਭਾਵ ਹੈ ਵਾਹਿਗੁਰੂ, ਤੁਸੀਂ ਇੱਕ ਵੱਡੇ ਸਮੁੰਦਰ ਵਰਗੇ ਹੋ ਤੇ ਤੁਹਾਡੇ ਵਿੱਚੋਂ ਇਹ ਜੀਵ ਰੂਪੀ ਤਰੰਗ ਲਹਿਰਾਂ ਪੈਦਾ ਹੁੰਦੀਆਂ ਨੇ। ਅਭੇਦ ਹੈ, ਅਪੰਗ ਹੈ, ਤੁਹਾਡਾ ਭੇਦ ਨਹੀਂ ਪਾਇਆ ਜਾ ਸਕਦਾ, ਤੁਹਾਨੂੰ ਕਦੇ ਵੀ ਭੰਗ ਨਾਸ ਨਹੀਂ ਕੀਤਾ ਜਾ ਸਕਦਾ। ਅਜ਼ੀਜ਼ੁਲ ਨਿਵਾਜ ਹੈ, ਤੁਸੀਂ ਅਜ਼ੀਜ਼ਾਂ ਨੂੰ ਨਵਾਜਣ ਵਾਲੇ ਹੋ। ਭਾਵ ਜਿਹੜੇ ਭਗਤੀ ਭਾਵ ਵਿਚ ਰਹਿੰਦੇ ਨੇ, ਨਿਮਰਤਾ ਵਿਚ ਰਹਿੰਦੇ ਨੇ, ਹੰਕਾਰ ਤੋਂ ਰਹਿਤ ਨੇ, ਉਹਨਾਂ ਨੂੰ ਤੁਸੀਂ ਨਵਾਜਦੇ ਹੋ। ਗਨੀਮੁਲ ਖਿਰਾਜ ਹੈ, ਜਿਹੜੇ ਗਨੀਮ ਨੇ, ਸ਼ਕਤੀ ਤੇ ਪਰਮਾਤਮਾ ਨੇ ਦਿੱਤੀ ਹੈ, ਪਰਮਾਤਮਾ ਦੀ ਦਿੱਤੀ ਸ਼ਕਤੀ ਦੀ ਜਦੋਂ ਗਲਤ ਵਰਤੋਂ ਕਰਦੇ ਨੇ, ਫਿਰ ਮਹਾਰਾਜ ਉਹਨਾਂ ਤੋਂ ਖਿਰਾਜ ਟੈਕਸ ਵੀ ਲੈਂਦੇ। ਸਹਿਸਕ੍ਰਿਤੀ ਸਲੋਕਾ ਦੇ ਮੌਕਾ ਬਣਿਆ, ਤੁਹਾਨੂੰ ਉਹਦੀ ਸੰਥਾ ਤੇ ਅਰਥ ਕਰਾਵਾਂਗੇ। ਪਾਤਸ਼ਾਹ ਨੇ ਇੱਕ ਸਲੋਕ ਵਿੱਚ ਸਮਝਾਇਆ, ਪਰਾ ਪੂਰਬੇਨ ਬੁਝੰਤੇ ਮਹੀਪ ਤੇ ਵਿਪਰੀਤ ਬੁੱਧਿੰਗ ਮਾਰਤ ਲੋਕਾ ਨਾਨਕ ਚਿਰੰਕਾਲ ਦੁੱਖ ਭੋਗਤੇ। ਕਿਸੇ ਕੀਤੇ ਹੋਏ ਚੰਗੇ ਕੰਮ ਕਰਕੇ ਕੋਈ ਰਾਜੇ ਬਣ ਜਾਂਦੇ ਨੇ, ਰਾਜੇ ਬਣ ਕੇ ਫਿਰ ਲੋਕਾਂ ਨੂੰ ਤੰਗ ਕਰਦੇ ਨੇ, ਦੁਖੀ ਕਰਦੇ ਨੇ, ਫਿਰ ਨਰਕ ਭੋਗਦੇ ਨੇ। ਪਰਾ ਪੂਰਬੇਨ ਬੁਝੰਤੇ ਮਹੀਪ ਤੇ ਵਿਪਰੀਤ ਬੁੱਧਿੰਗ ਮਾਰਤ ਲੋਕਾ ਨਾਨਕ ਚਿਰੰਕਾਲ ਦੁੱਖ ਭੋਗਤੇ। ਤੋ ਤੁਸੀਂ ਗਨੀਮਾ ਤੋਂ ਖਿਰਾਜ ਟੈਕਸ ਵੀ ਲੈਂਦੇ ਹੋ, ਭਾਵ ਉਹਨਾਂ ਨੂੰ ਸੋਧ ਵੀ ਦਿੰਦੇ ਹੋ। ਨਿਰੁਕਤ ਸਰੂਪ ਹੈ, ਤੁਹਾਡੀ ਜੋ ਹਸਤੀ ਹੈ ਉਹ ਨਿਰੁਕਤ ਹੈ। ਨਿਰੁਕਤ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਉਕਤ ਜੁਗਤ ਨਾਲ ਸਿੱਧ ਕਰਨਾ, ਦਲੀਲ ਦੇਣੀ। ਤੁਹਾਡੀ ਹਸਤੀ ਨੂੰ ਸਮਝਾਉਣ ਲਈ ਕੋਈ ਉਕਤ ਜੁਗਤ ਦਲੀਲ ਨਹੀਂ ਚਲਦੀ। ਤ੍ਰਿਮੁਕਤ ਵਿਭੂਤ ਹੈ, ਤੁਹਾਡਾ ਜੋ ਐਸ਼ਵਰਜ ਹੈ ਉਹ ਤ੍ਰਿਮੁਕਤ ਹੈ। ਤ੍ਰਿਮੁਕਤ ਦਾ ਕੀ ਮਤਲਬ? ਤਿੰਨਾਂ ਤੋਂ ਮੁਕਤ ਹੈ। ਰਜੋ ਤਮੋ ਸਤੋ ਮਾਇਆ ਦੇ ਜੋ ਤਿੰਨ ਗੁਣ ਹਨ, ਤੁਹਾਡੇ ਉੱਤੇ ਉਹਨਾਂ ਦਾ ਕੋਈ ਪ੍ਰਭਾਵ ਨਹੀਂ। ਪ੍ਰਭੁਕਤ ਪ੍ਰਭਾਵ ਹੈ, ਤੁਸੀਂ ਚੰਗੀ ਤਰ੍ਹਾਂ ਹਰ ਪ੍ਰਭਾਵ ਨੂੰ ਭੋਗਣ ਵਾਲੇ ਹੋ, ਵਰਤਣ ਵਾਲੇ ਹੋ। ਕਿ ਜੁਗਤ ਸੁਦਾ ਹੈ, ਤੁਸੀਂ ਅੰਮ੍ਰਿਤ ਰੂਪ ਹੋ ਤੇ ਸਾਰਿਆਂ ਨਾਲ ਜੁੜੇ ਹੋਏ ਹੋ, ਸਾਰਿਆਂ ਨਾਲ ਹਲੂਲ ਹੋ, ਸਭ ਦੇ ਵਿੱਚ ਵਰਤ ਰਹੇ ਹੋ। ਸਦੈਵੰ ਸਰੂਪ ਹੈ, ਤੁਹਾਡੀ ਜੋ ਹਸਤੀ ਹੈ ਉਹ ਸਦਾ ਕਾਇਮ ਰਹਿਣ ਵਾਲੀ ਹੈ। ਅਭੇਦੀ ਅਨੂਪ ਹੈ, ਨਾ ਤੁਹਾਡਾ ਭੇਦ ਪਾਇਆ ਜਾ ਸਕਦਾ, ਨਾ ਤੁਹਾਡੀ ਕਿਸੇ ਨਾਲ ਤੁਲਨਾ ਦਿੱਤੀ ਜਾ ਸਕਦੀ ਹੈ। ਸਮਸਤੋ ਪਰਾਜ ਹੈ, ਤੁਸੀਂ ਸਾਰਿਆਂ ਨੂੰ ਪਰਾਜਿਤ ਕਰਨ ਵਾਲੇ, ਪਰਾਜਿਤ ਕਰਨ ਦਾ ਹਰਾ ਦੇਣ ਵਾਲੇ ਜਿਹਦੇ ਉੱਤੇ ਪਰਮੇਸ਼ੁਰ ਦੀ ਕਰੋਪੀ ਹੋ ਜਾਏ ਨਾ, ਭਾਵੇਂ ਉਹ ਕਿਤਨਾ ਵੱਡਾ ਕਿਉਂ ਨਾ ਹੋਵੇ, ਜੇ ਉਹਦੀ ਨਜ਼ਰ ਉਪੱਠੀ ਜੇ ਕਰੇ ਸੁਲਤਾਨਾ ਕਹਾਂ ਕਰਾਇੰਦਾ, ਉਹਨਾਂ ਨੂੰ ਕੱਖ ਤੋਂ ਹੌਲਾ ਕਰ ਦਿੰਦਾ। ਸਮਸਤ ਪਰਾਜ ਹੈ, ਸਦਾ ਸਰਬ ਸਾਜ ਹੈ, ਹਮੇਸ਼ਾ ਸਰਬ ਸਭ ਕੁਝ ਸਾਜਣ ਵਾਲੇ ਬਣਾਉਣ ਵਾਲੇ ਵੀ ਤੁਸੀਂ ਹੋ। ਸਮਸਤ ਸਲਾਮ ਹੈ, ਤੁਸੀਂ ਸਦਾ ਸਲਾਮਤ ਹੋ। ਸਮਸਤ ਦਾ ਮਤਲਬ ਹੈ ਹਮੇਸ਼ਾ ਹਰ ਵੇਲੇ ਤੁਸੀਂ ਸਲਾਮਤ ਹੋ, ਤੁਹਾਡੀ ਅਸਥੀ ਨੂੰ ਕੋਈ ਖਤਰਾ ਨਹੀਂ। ਸਦੈਵਲ ਅਕਾਮ ਹੈ, ਹਮੇਸ਼ਾ ਅਕਾਮ ਕਾਮਨਾ ਤੋਂ ਰਹਿ ਤੋਂ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਕਾਮਨਾ ਨਹੀਂ ਵਿਆਪਦੀ। ਨਿਰਬਾਧ ਸਰੂਪ ਹੈ ਤੁਹਾਡੀ ਜੋ ਹਸਤੀ ਹੈ, ਉਹਦੇ ਵਿੱਚ ਕੋਈ ਵਾਧਾ ਨਹੀਂ ਪਾਇਆ ਜਾ ਸਕਦਾ, ਕੋਈ ਉਹਦੇ ਚ ਰੁਕਾਵਟ, ਕੋਈ ਉਹਦੇ ਚ ਕਿਸੇ ਤਰ੍ਹਾਂ ਦਾ ਵਿਘਨ ਨਹੀਂ ਪਾਇਆ ਜਾ ਸਕਦਾ। ਅਗਾਧ ਹੈ, ਅਨੂਪ ਹੈ। ਅਗਾਧ ਦਾ ਮਤਲਬ ਜਿਸ ਦੀ ਗਹਿਰਾਈ ਨਾ ਜਾਣੀ ਜਾ ਸਕੇ, ਅਨੂਪ ਜਿਸ ਦੀ ਕਿਸੇ ਨਾਲ ਉਪਮਾ ਨਾ ਦਿੱਤੀ ਜਾ ਸਕੇ। ਉਵੰਗ ਆਦਿ ਰੂਪੇ, ਆਦਿ ਦਾ ਮਤਲਬ ਮੁੱਢ ਤੋਂ, ਤੁਸੀਂ ਬ੍ਰਹਮ ਸਰੂਪ ਹੋ, ਤੁਹਾਨੂੰ ਕੋਈ ਲੇਪ ਛੇਪ ਨਹੀਂ, ਤੁਹਾਨੂੰ ਕਿਸੇ ਦੀ ਕੋਈ ਮੋਹਤਾਜੀ ਨਹੀਂ। ਇਸੇ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਪ੍ਰਭ ਕੋ ਸਿਮਰੈ ਸੇ ਬੇਮੋਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਵਿਨਾਸੀ। ਜਿਹੜੇ ਐਸੇ ਅਕਾਲ ਪੁਰਖ ਦਾ ਸਿਮਰਨ ਕਰਨਗੇ ਉਹ ਵੀ ਉਹਦੇ ਵਰਗੇ ਹੋ ਜਾਣਗੇ। ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨਿਆ, ਭੇਦ ਨਾ ਜਾਣੋ ਮੂਲ ਸਾਈਂ ਜਿਆ। ਭਾਵ ਤੁਹਾਡਾ ਸਰੂਪ ਆਦਿ ਤੋਂ ਹੀ ਬ੍ਰਹਮ ਰੂਪ ਹੈ, ਅਨਾਦ ਸਰੂਪ ਹੈ ਤੁਹਾਡੀ ਅਸਥੀ ਦਾ। ਅਨਾਦ ਆਦਿ ਵੀ ਨਹੀਂ ਕੋਈ ਜਾਣ ਸਕਦਾ, ਕਿਸੇ ਨੂੰ ਮੁੱਢ ਵੀ ਨਹੀਂ ਪਤਾ। ਅਨਾਦ ਦਾ ਮਤਲਬ ਅਨ ਆਦ, ਆਦ ਕਹੀਏ ਮੁੱਢ, ਅਨ ਕਹੀਏ ਕਿਸੇ ਮੁੱਢ ਦਾ ਪਤਾ ਨਹੀਂ। ਅਨੰਗੀ ਅਨਾਮੇ, ਤੁਹਾਡਾ ਸਾਡੇ ਵਾਂਗੂ ਕੋਈ ਅੰਗ ਨਹੀਂ ਹੈ, ਤੁਹਾਡਾ ਸਾਡੇ ਵਾਂਗੂ ਕੋਈ ਵਿਸ਼ੇਸ਼ ਨਾਮ ਵੀ ਨਹੀਂ। ਤ੍ਰਿਭੰਗੀ ਤ੍ਰਿਕਾਮੇ, ਤ੍ਰਿਭੰਗੀ ਦਾ ਮਤਲਬ ਹੈ ਤਿੰਨਾਂ ਮਾਇਆ ਦੇ ਗੁਣਾਂ ਨੂੰ ਭੰਗ ਕਰ ਦੇਣ ਵਾਲੇ ਹੋ। ਤ੍ਰਿਕਾਮੇ, ਤਿੰਨਾਂ ਹੀ ਲੋਕਾਂ ਦੇ ਜੀਵਾਂ ਦੀ ਕਾਮਨਾ ਪੂਰੀ ਕਰਨ ਵਾਲੇ ਹੋ। ਤ੍ਰਿਵਰਗੰ ਤ੍ਰਿਭਾਦੇ, ਤੁਹਾਡੀ ਜੋ ਹਸਤੀ ਹੈ ਉਹ ਪੈਦਾ ਵੀ ਕਰ ਸਕਦੀ ਹੈ, ਪਾਲਦੀ ਵੀ ਹੈ ਤੇ ਮਾਰਦੀ ਵੀ ਹੈ। ਤ੍ਰਿਭਾਦੇ, ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਵਿਘਨ ਨਹੀਂ ਆਉਂਦਾ, ਨਾ ਰਜੋ ਗੁਣ ਦਾ, ਨਾ ਸਤੋ ਗੁਣ ਦਾ, ਨਾ ਤਮੋ ਗੁਣ ਦਾ। ਅਗੰਜੇ ਅਗਾਧੇ, ਨਾ ਤੁਹਾਨੂੰ ਦਬਾਇਆ ਜਾ ਸਕਦਾ, ਨਾ ਤੁਹਾਡੀ ਗਹਿਰਾਈ ਜਾਣੀ ਜਾ ਸਕਦੀ। ਸੁਭੰਗ ਸਰਬ ਭਾਗੇ, ਭਾਗੇ ਦਾ ਮਤਲਬ ਹਿੱਸੇ, ਤੁਸੀਂ ਹਰ ਪੱਖ ਤੋਂ ਸੋਹਣੇ ਹੋ। ਸੁਭੰਗ ਦਾ ਮਤਲਬ ਹੈ ਸੁਭਾਇਮਾਨ, ਸਰਬ ਦਾ ਮਤਲਬ ਸਾਰੇ ਭਾਗਾਂ ਤੋਂ। ਇਹ ਨਹੀਂ ਕਿ ਤੁਹਾਡਾ ਫਲਾਣਾ ਭਾਗ ਸੋਹਣਾ, ਨਹੀਂ ਨਹੀਂ, ਤੁਸੀਂ ਹਰ ਪੱਖ ਤੋਂ ਸੁੰਦਰ ਹੀ ਸੁੰਦਰ ਹੋ। ਸੋ ਸਰਬਾ ਅਨੁਰਾਗੇ, ਤੁਸੀਂ ਸਾਰਿਆਂ ਵਿੱਚ ਪ੍ਰੇਮ ਰੂਪ ਹੋ ਕੇ ਵਰਤ ਰਹੇ ਹੋ। ਇਸੇ ਲਈ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ ਸੱਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤ੍ਰਿਭੁਗਤ ਸਰੂਪ ਹੈ, ਤ੍ਰਿਭੁਗਤ ਦਾ ਮਤਲਬ ਹੈ ਤਿੰਨਾਂ ਗੁਣਾਂ ਨੂੰ ਭੋਗ ਲੈਣ ਵਾਲੇ। ਤੁਹਾਡੀ ਅਸਥੀ ਜੋ ਹੈ ਉਹ ਰਜੋ ਤਮੋ ਸਤੋ ਗੁਣਾਂ ਤੋਂ ਪ੍ਰਭਾਵਿਤ ਨਹੀਂ ਹੁੰਦੀ, ਤੁਸੀਂ ਉਹਨਾਂ ਉੱਤੇ ਛਾਏ ਹੋਏ ਹੋ। ਅਛਿਜ ਹੈ, ਅਛੂਤ ਹੈ, ਨਾ ਤੁਸੀਂ ਕਦੇ ਛਿਜਦੇ ਹੋ, ਨਾ ਤੁਹਾਡੀ ਅਸਥੀ ਕਦੇ ਕਮਜ਼ੋਰ ਹੁੰਦੀ ਹੈ, ਤੇ ਨਾ ਹੀ ਤੁਹਾਨੂੰ ਹੱਥਾਂ ਨਾਲ ਛੋਇਆ ਜਾ ਸਕਦਾ। ਨਰਕੰ ਪ੍ਰਣਾਸ ਹੈ, ਨਰਕਾਂ ਦਾ ਨਾਸ਼ ਕਰਨ ਦੀ ਸਮਰੱਥਾ ਰੱਖਦੇ ਹੋ। ਪ੍ਰਥੀਉਲ ਪ੍ਰਵਾਸ ਹੈ, ਸਾਰੀ ਧਰਤੀ ਦੇ ਉੱਤੇ ਤੁਸੀਂ ਪ੍ਰਵਾਸ ਕਰਦੇ ਹੋ, ਵਿਚਰਦੇ ਹੋ, ਰਹਿੰਦੇ ਹੋ। ਨਿਰੁਕਤ ਪ੍ਰਵਾਹ ਹੈ, ਤੁਹਾਡਾ ਜੋ ਪ੍ਰਭਾਵ ਹੈ ਉਹਨੂੰ ਸ਼ਬਦਾਂ ਨਾਲ ਸਿੱਧ ਨਹੀਂ ਕੀਤਾ ਜਾ ਸਕਦਾ, ਉਹਨੂੰ ਤੇ ਅਨੁਭਵ ਕੀਤਾ ਜਾ ਸਕਦਾ, ਉਹਨੂੰ ਮਾਣਿਆ ਜਾ ਸਕਦਾ। ਇਸੇ ਲਈ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨੇ ਉਹਦੀ ਅਸਥੀ ਨੂੰ ਜਾਣ ਲਿਆ ਉਹਨਾਂ ਦੀ ਪਛਾਣ ਕੀ ਹੈ। ਸੌਂਦੇ ਵਾਹ ਵਾਹ ਉੱਚ ਰਹਿ, ਸੌਂਦੇ ਵਾਹ ਵਾਹ ਉੱਚ ਰਹਿ, ਸੌਂਦੇ उठदे भी वाह करेन, उठदे भी वाह करेन, उठदे भी नानक ते मुख उजले जे नित उठ संभालेन। आख्या तुसी तुहाडे प्रभाव नूं किसे उकती जुगती नाल सिद्ध नहीं कीता जा सकता, उन्हूं मणिया जा सकता है, उहदा रस लिया जा सकता है, पर उहदा रस कदों आउंदा है, जदों रारा रस निरस कर जांदे आ, होए निरस सो रस पै जांदे आ, इह रस छाडे उह रस आवा, ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਸਦੈਵੰ ਸਦਾ ਹੈ, ਤੁਸੀਂ ਸਦਾ ਹੀ ਕਾਇਮ ਰਹਿਣ ਵਾਲੇ ਹੋ, ਤੁਹਾਡੀ ਹਸਤੀ ਨੂੰ ਕਦੇ ਕਿਸੇ ਤਰ੍ਹਾਂ ਦਾ ਖਤਰਾ ਨਹੀਂ। ਬੇਭੁਗਤ ਸਰੂਪ ਹੈ ਤੁਹਾਡਾ, ਜੋ ਸਰੂਪ ਹੈ ਬੇਭੁਗਤ, ਉਹ ਚੰਗੀ ਤਰ੍ਹਾਂ ਭੋਗਣ ਵਾਲਾ ਹੈ, ਤਥਾ ਸਾਰੇ ਜੀਵ ਉਸਦਾ ਆਨੰਦ ਮਾਣ ਸਕਦੇ ਨੇ, ਪਰ ਜੇ ਉਹਦੀ ਮਾਇਆ ਤੋਂ ਬਚਾਂਗੇ ਤਾਂ ਉਧਰ ਆਨੰਦ ਆਵੇਗਾ। ਅਸੀਂ ਤੇ ਭਗਤ ਜੀ ਨੇ ਠੀਕ ਕਿਹਾ, ਕੌਰਵ ਦਾਸ ਬਾਜੀ ਜਗ ਭਾਈ, ਬਾਜੀਗਰ ਸੋ ਮੋਹ ਪ੍ਰੀਤ ਬਣਿਆਈ। ਆਖਿਆ ਪਰਮਾਤਮਾ ਇੱਕ ਬਾਜੀਗਰ ਹੈ, ਲੋਕਾਂ ਨੂੰ ਉਹਦੀ ਬਾਜੀ ਚੰਗੀ ਲੱਗੀ ਹੈ, ਮੈਨੂੰ ਬਾਜੀਗਰ ਚੰਗਾ ਲੱਗਿਆ, ਫਰਕ ਇੰਨਾ ਹੀ ਹੈ। ਤਾਂ ਅਸੀਂ ਉਹਦੀ ਮਾਇਆ ਵਿੱਚ ਹੀ ਫਸ ਜਾਂਦੇ ਹਾਂ। ਪਾਤਸ਼ਾਹ ਕਹਿੰਦੇ ਨੇ ਸਦੈਵੰ ਸਦਾ ਹੈ, ਬੇਭੁਗਤ ਸਰੂਪ ਹੈ ਤੁਹਾਡਾ, ਜੋ ਸਰੂਪ ਹੈ ਉਹਨੂੰ ਚੰਗੀ ਤਰ੍ਹਾਂ ਮਾਣਿਆ ਜਾ ਸਕਦਾ, ਪਰ ਜੁਗਤ ਅਨੂਪ ਹੈ, ਤੁਸੀਂ ਹਰ ਇੱਕ ਨਾਲ ਚੰਗੀ ਤਰ੍ਹਾਂ ਜੁੜੇ ਹੋਏ ਹੋ, ਔਰ ਅਨੂਪ ਹੋ, ਤੁਹਾਡੀ ਕਿਸੇ ਨਾਲ ਉਪਮਾ ਨਹੀਂ ਦਿੱਤੀ ਜਾ ਸਕਦੀ। ਨਿਰੁਕਤ ਸਦਾ ਹੈ, ਇਹ ਤੁਹਾਡੀ ਜੋ ਹਸਤੀ ਹੈ ਨਿਰੁਕਤ ਹੈ, ਇਹਨੂੰ ਕਿਸੇ ਉਕਤੀ ਜੁਗਤੀ ਦਲੀਲ ਨਾਲ ਕੋਈ ਆਖੇ ਸਮਝਾਓ। ਹਾਂ, ਗੁਰਬਾਣੀ ਚ ਲਿਖਿਆ ਉਹ ਪਰਮ ਪਿਤਾ ਪਰਮਾਤਮਾ ਗੁਰੂ ਦੇ ਸ਼ਬਦਾਂ ਦੀ ਵਿਚਾਰ ਨਾਲ ਪਕੜਿਆ ਜਾ ਸਕਦਾ, ਉਹਨੂੰ ਹਿਰਦੇ ਵਿੱਚ ਜਾਣਿਆ ਜਾ ਸਕਦਾ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਨਾ ਕਿ ਗੁਰੂ ਨੇ ਮਤ ਦਿੱਤੀ ਹੈ, ਬਾਹਰ ਭੀਤਰ ਏਕੋ ਜਾਨੋ, ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ, ਇਹ ਗੁਰ ਗਿਆਨ ਬਤਾਈ, ਬੋਲੋ ਇਹ ਗੁਰ ਗਿਆਨ, ਜਨ ਨਾਨਕ ਬਿਨ ਆਪਾ ਚੀਨੇ, ਜਨ ਨਾਨਕ ਬਿਨ ਆਪਾ ਚੀਨੇ, ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨ ਭਰਮ ਕੀ ਕਾਈ, ਮਿਟੇ ਨ ਭਰਮ ਕੀ ਕਾਈ, ਨਿਰੁਕਤ ਸਦਾ ਹੈ ਹਮੇਸ਼ਾ ਹੀ, ਤੁਸੀਂ ਕਿਸੇ ਉਕਤੀ ਯੁਗਤੀ ਨਾਲ ਨਹੀਂ ਸਮਝਾਏ ਜਾ ਸਕਦੇ, ਤੁਹਾਨੂੰ ਅਨੁਭਵ ਕੀਤਾ ਜਾ ਸਕਦਾ। ਬੇਭੁਗਤ ਪ੍ਰਭਾਵ ਹੈ ਤੁਹਾਡਾ, ਜੋ ਪ੍ਰਭਾਵ ਹੈ ਉਹਨੂੰ ਵੀ ਚੰਗੀ ਤਰ੍ਹਾਂ ਮਾਣਿਆ ਜਾ ਸਕਦਾ ਹੈ, ਪਰ ਕੌਣ ਮਾਣਦੇ ਨੇ? ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਜਾਏ, ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਜਾਏ ਉਹਨਾਂ ਦੇ ਗਿਆਨ ਚਕਸ਼ੂ ਪ੍ਰਕਾਸ਼ ਹੋ ਜਾਂਦੇ ਨੇ, ਉਹਨਾਂ ਨੂੰ ਫਿਰ ਹਰ ਜਗ੍ਹਾ ਤੇ ਪਰਮਾਤਮਾ ਨਜ਼ਰ ਆਉਂਦਾ ਹੈ। ਗੁਰੂ ਤੇ ਅਰਜੁਨ ਦੇ ਪਾਤਸ਼ਾਹ ਕਹਿੰਦੇ ਨੇ ਮੈਨੂੰ ਤੇ ਦਾਤ ਕਦੋਂ ਮਿਲੀ ਹੈ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਇ ਪਾਈ, ਨਾ ਕੋਈ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕੋ ਬਣੇ ਆਈ। ਤੋ ਅਖੀਰ ਵਿਚ ਮਹਾਰਾਜ ਕਹਿੰਦੇ ਨੇ ਅਨੁਕੁਤ ਸਰੂਪ ਹੈ, ਉਹਦੀ ਜੋ ਹਸਤੀ ਹੈ ਉਹਨੂੰ ਸਮਝਾਇਆ ਨਹੀਂ ਜਾ ਸਕਦਾ। ਭਾਵ ਕਿਸੇ ਦਲੀਲਾਂ ਨਾਲ, ਜਿਵੇਂ ਆਮ ਤੌਰ ਤੇ ਵਕੀਲ ਲੋਕ ਦਲੀਲਾਂ ਦੇ ਕੇ, ਕਾਨੂੰਨ ਦੇ ਹਵਾਲੇ ਦੇ ਕੇ ਕਿਸੇ ਚੀਜ਼ ਨੂੰ ਸਿੱਧ ਕਰਦੇ ਨੇ, ਨਹੀਂ, ਉਹਨੂੰ ਤੇ ਬਾਣਿਆ ਜਾ ਸਕਦਾ, ਉਹਨੂੰ ਅਨੁਭਵ ਕੀਤਾ ਜਾ ਸਕਦਾ। ਪਰ ਜੁਗਤ ਅਨੂਪ ਹੈ, ਉਹ ਹਰ ਇੱਕ ਦੇ ਨਾਲ ਚੰਗੀ ਤਰ੍ਹਾਂ ਜੁੜੇ ਹੋਏ ਨੇ, ਔਰ ਅਨੂਪ ਹਨ ਉਪਮਾ ਤੋਂ ਲੈਣਾ। ਚਾਚਰੀ ਛੰਦ ਅਪੰਗ ਹੈ ਅਨੰਗ ਹੈ, ਅਪੇਖ ਹੈ ਅਲੇਖ ਹੈ, अपरम है, अकर्म है, अनाद है, जुगाद है, अजय है, अभय है, अभूत है, अद्भुत है, अनास है, उदास है, अतंद है, अबंद है, अपगत है, विरक्त है, अनास है, प्रकाश है, निचिंत है, सुनिंत है, अलिख है, अधिक है, अलेख है, अपेक है, अटा है, अगा है, असंभ है, अगम्भ है, अनिल है, अनाद है, अनित है, सुनित है, अजात है, अजाद है। हूं क्योंकि एक एक अखर है, भावे अखर बहुते पहले आ चुके हैं, अपंग है, जिसका कदे भी भंग नहीं होता। हे अकाल पुरख जी, तुसी अपंग हो, अनंग है, जिदे कोई साडे वांगू अंग नहीं है, अपेक है, उन्होंने किसी तरह का पेक धारण नहीं किया, पेखा तो रहते हैं, अलेख है, उन्हां दा कोई चित्र लिखिया नहीं जा सकता, भाव किसी बुरश दे नाल, पेंसिल दे नाल उन्हां दी कोई तस्वीर नहीं बनाई जा सकती। अपरम है, परमा तो रहत, अकर्म है, वो कर्म बंधन विच भी नहीं, जिवें असीं कर्म बंधना विच फसे हुए हां, वो इन्हां सारे कर्म बंधना तो रहत। अनाद है, जिन्हां दा मुढ भी किसी नूं नहीं पता। जुगाद है, जदों जुगां दा आद होया उदों भी उह सी। रोज तुसी पढ़दे हो ना, आद सच जुगाद सच है भी सच, नानक होसी भी सच। अजय है, वो जिते नहीं जा सकते। अभय है, उन्हां दा कदे नाश भी नहीं होंदा, भाव सदा कायम रहण वाले हैं। अपूत है, उन्होंने साडे शरीरां वांगू पंज तत्तां दी लोड़ नहीं। अतूत है, उन्होंने धोया नहीं जा सकता, खिंचया नहीं जा सकता, हलाया नहीं जा सकता। सानू ते कोई दो बंदे इधर खिंच के लै जाण तुर जाएंगे, कोई इधर लै जाण, वो अतूत है, उन्होंने धोया नहीं जा सकता। अनास है, उन्हां दा कदे नाश नहीं होता। उदास है, वह माया के मोह विच भी नहीं फसते। जिमें असी तो कहने चमड़ी जाए दमड़ी ना जाए, परमात्मा नूं इस गल ना कोई वास्ता नहीं, वह तो इस माया की पकड़ तो बहुत उत्ते। अतंद है, उन्होंने धंधिया की भी कोई खिच नहीं। अबंध है, बंधना तो भी रहता। अभगत है, हुणे अखर बड़ा ध्यान नाल समझण वाला, उन्होंने किसी की भगती करन की भी लोड़ नहीं। असी तो किसी ना किसी की भगती, को हनुमान जी, को देवी जी, को माता जी को कहे, अपगत है, वो हर तरह की भगती तो उचे ने, भावना किसी की मोहताजी नहीं है। विरक्त है, विरक्त किसनू कहते हैं, जिहड़ा संसार तो अलेप रहे, वो सारी रचना रचते भी ने पर अलेप भी ने। इसलिए पातशाह ने कहा तुसी उस उलझन च नहीं पैना, ओ अकाल पुरख साहस तब नैन नन नैन है तोहे को, साहस मूर्त नना एक तोहे, निर्गुण आप सरगुण भी ओही, कलाधार जिन सगली मोही। तो विरक्त है, अनाश है, वो कदे नाश नहीं उन्हां दी हस्ती हुंदी। प्रकाश है, सदा प्रकाश रूप ने, ज्योत रूप ने। निचिंत है, उन्होंने साडे वांगू कोई चिंता नहीं व्यापती। सुनिंत है, वह सदा कायम रहण वाले ने, जे टिप्पी वल ध्यान दईए तो सब की गल सुनते ने। अलिख है, उन्होंने कोई लिख के चित्र नहीं बनाया जा सकता। अधिक है, वह इन्हों अखा नाल नजर भी नहीं आते। अधिक का मतलब जिड़ी चीज देखी ना जा सके। अलेख है, ਉਹਨਾਂ ਦਾ ਕੋਈ ਲੇਖਾ ਨਹੀਂ ਲਿਖ ਸਕਦਾ। ਅਭੇਖ ਹੈ, ਉਹ ਪਹਿਰਾਵਿਆਂ ਤੋਂ ਰਹਿਤ ਨੇ, ਅਟਾਹ ਹੈ, ਉਹਨਾਂ ਦੀ ਅਸਤੀ ਨੂੰ ਕੋਈ ਢਾ ਨਹੀਂ ਸਕਦਾ, ਅਗਾਹ ਹੈ, ਉਹਨਾਂ ਦੀ ਗਹਿਰਾਈ ਨਹੀਂ ਕੋਈ ਜਾਣ ਸਕਦਾ, ਅਸੰਭ ਹੈ, ਉਹ ਸੁਤੇ ਪ੍ਰਕਾਸ਼ ਨੇ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸਨ, ਅਗੰਭ ਹੈ, ਉਹਨਾਂ ਦੀ ਗਹਿਰਾਈ ਨੂੰ ਕੋਈ ਨਹੀਂ ਜਾਣ ਸਕਦਾ, ਅਨੀਲ ਹੈ, ਉਹਨਾਂ ਦਾ ਕੋਈ ਰੰਗ ਰੂਪ ਰੇਖ ਨਹੀਂ, ਅਨਾਦ ਹੈ, ਅਨ ਆਦ ਹੈ, ਉਹਨਾਂ ਦਾ ਮੁੱਢ ਵੀ ਕੋਈ ਨਹੀਂ ਜਾਣਦਾ, ਅਨਿਤ ਹੈ, ਉਹਨਾਂ ਨੂੰ ਕੋਈ ਖਤਰਾ ਨਹੀਂ, ਉਹ ਸੁਨਿਤ ਹੈ, ਸਦਾ ਕਾਇਮ ਰਹਿਣ ਵਾਲੇ ਹਨ, ਆਜ਼ਾਦ ਹੈ, ਉਹਨਾਂ ਦੀ ਕੋਈ ਜ਼ਾਤ ਨਹੀਂ, ਆਜ਼ਾਦ ਹੈ। ਇਹਦੇ ਦੋਵੇਂ ਅਰਥ ਵਿਦਵਾਨਾਂ ਨੇ ਕੀਤੇ ਨੇ, ਉਹ ਸੁਤੰਤਰ ਹਨ ਤਥਾ ਸਾਰਿਆਂ ਦਾ ਮੁੱਢ ਹਨ, ਅੱਜ ਆਦ ਸਭ ਜੀਵਾਂ ਨੂੰ ਪੈਦਾ ਕਰਨ ਵਾਲੇ ਵੀ ਉਹ ਆਪ ਨੇ। ਚਰਪਟ ਛੰਦ ਤੋਂ ਪ੍ਰਸਾਦ ਸਰਬੰਗ ਹੰਤਾ ਸਰਬੰਗ ਹੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਕਰਮੰ ਸਰਬੰਗ ਧਰਮੰ ਸਰਬੰਗ ਜੁਗਤਾ ਸਰਬੰਗ ਮੁਕਤਾ। ਤੋ ਚਰਪਟ ਛੰਦ ਵੀ ਛੰਦ ਦਾ ਨਾਮ ਹੈ, ਤੋ ਪ੍ਰਸਾਦ ਤੁਹਾਡੀ ਕਿਰਪਾ ਨਾਲ ਉਚਾਰਨ ਕੀਤਾ ਜਾ। ਤੁਸੀਂ ਸਰਬੰਗ ਹੰਤਾ ਸਭ ਦੇ ਨਾਸ ਕਰਨ ਵਾਲੇ ਹੋ, ਸਰਬੰਗ ਗੰਤਾ ਤੁਹਾਡੀ ਗਮਤਾ ਪਹੁੰਚ ਸਭ ਜਗ੍ਹਾ ਤੇ ਹੈ, ਸਰਬੰਗ ਖਿਆਤਾ ਖਿਆਤ ਦਾ ਮਤਲਬ ਹੁੰਦਾ ਬਖਿਆਤ ਖਿਆਤੀ ਪੂਰ ਜਿਹੜਾ ਸਭ ਜਗ੍ਹਾ ਤੇ ਪ੍ਰਸਿੱਧ ਹੈ, ਉਹਨੂੰ ਕੋਈ ਮੁਤਾਜੀ ਨਹੀਂ ਕਿ ਉਹ ਆਪਣੀ ਕੋਈ ਐਡ ਕਰਾਵੇ ਢੰਡੋਰਾ ਪਟਾਵੇ, ਤੁਸੀਂ ਸਭ ਜਗ੍ਹਾ ਖਿਆਤਾ ਹੋ ਪ੍ਰਗਟ ਹੋ। ਸਰਬੰਗ ਗਿਆਤਾ ਸਭ ਦੇ ਅੰਦਰ ਦੀ ਗੱਲ ਜਾਣਨ ਵਾਲੇ ਹੋ, ਸਰਬੰਗ ਹਰਤਾ ਸਭਨਾਂ ਨੂੰ ਨਾਸ ਕਰਨ ਵਾਲੇ ਤਥਾ ਸਰਬੰਗ ਕਰਤਾ ਸਭ ਦੇ ਕਰਨ ਵਾਲੇ ਹੋ, ਸਰਬੰਗ ਪ੍ਰਾਣ ਸਾਰਿਆਂ ਦੇ ਅੰਦਰ ਪ੍ਰਾਣ ਰੂਪ ਹੋ ਕੇ ਵਰਤ ਰਹੇ ਹੋ, ਸਰਬੰਗ ਤ੍ਰਾਣ ਸਾਰਿਆਂ ਦੇ ਅੰਦਰ ਬਲ ਸ਼ਕਤੀ ਜ਼ੋਰ ਤ੍ਰਾਣ ਵੀ ਤੁਸੀਂ ਹੋ, ਸਰਬੰਗ ਕਰਮ ਸਾਰੇ ਕਰਮ ਵੀ ਤੁਹਾਡੇ ਹੀ ਬਖਸ਼ਿਸ਼ ਨਾਲ ਹੋ ਰਹੇ, ਸਰਬੰਗ ਧਰਮੰ ਸਾਰੇ ਧਰਮਾਂ ਨੂੰ ਫਰਜ਼ਾਂ ਨੂੰ ਡਿਊਟੀ ਨੂੰ ਚਲਾਉਣ ਵਾਲੇ ਵੀ ਤੁਸੀਂ ਹੋ, ਤਥਾ ਸਾਰੇ ਫਰਜ਼ਾਂ ਵਿੱਚ ਤੁਸੀਂ ਨਿਪੁੰਨ ਹੋ, ਤੁਹਾਡੇ ਵਿੱਚ ਕੋਈ ਕਮੀ ਨਹੀਂ, ਸਰਬੰਗ ਜੁਗਤਾ ਸਾਰਿਆਂ ਨਾਲ ਤੁਸੀਂ ਜੁੜੇ ਹੋਏ ਹੋ, ਸਰਬੰਗ ਮੁਕਤਾ ਤੁਸੀਂ ਸਾਰਿਆਂ ਤੋਂ ਆਜ਼ਾਦ ਵੀ ਹੋ ਸੁਤੰਤਰ ਵੀ ਹੋ। ਰਸਾਵਲ ਛੰਦ ਤੋ ਪ੍ਰਸਾਦ ਨਮੋ ਨਰਕ ਨਾਸੇ ਸਦੈਵ ਪ੍ਰਕਾਸ਼ੇ। ਆਪ ਜੀ ਸਦੈਵ ਪੜ੍ਹਦੇ ਹੋ, ਸਦੈਵ ਪੜ੍ਹਨਾ, ਨਮੋ ਨਰਕ ਨਾਸੇ ਸਦੈਵ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਬਿਭੂਤੇ ਪਰਮਾਥੰ ਪਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਧ ਬਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੋਤਰੇ ਨਾ ਪੁੱਤਰੇ ਨਾ ਛਤਰੇ ਨਾ ਮਿੱਤਰੇ ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ ਨਿਰਸ਼ਾਕ ਸ਼ਰੀਕ ਹੈ ਅਮਿੱਤੋ ਅਮੀਕ ਹੈ ਸਦੈਵ ਪ੍ਰਵਾਹ ਹੈ ਅਜੈ ਹੈ ਅਜਾ ਹੈ ਨਮੋ ਨਰਕ ਨਾਸੀ। ਹੇ ਨਰਕਾਂ ਦੇ ਨਾਸ ਕਰਨ ਵਾਲੇ ਵਾਹਿਗੁਰੂ, मेरी तैनू नमस्कार है। सदैवं प्रकाश से तुसी सदा ही प्रकाश रूप हो, कदे भी तुहाडी रोशनी मध्यम नहीं होती, अनंगं स्वरूप है, तुहाडी हस्ती अंगा तो रहत है, अभंगं विभूते तुहाडी जो विभूति है ऐश्वर्य है वो कदे नाश नहीं होती। परमात्म परमाथे ध्यान देना, जेड़े लोकां नूं तंग करदे ने उहनां नूं तुसीं चंगी तरह मथ दिंदे हो। मथना हुंदा रगड़ देना, रिड़क देना, नाश कर देना। परमात्म परमाथे सदा सर्व साथ, तुसीं सदा सारिआं दे साथ हो। अगाध स्वरूप है तुहाडी जो हस्ती है वो अगाध है, उहदी गहराई नहीं जानी जा सकती। निर्बाध विभूते, विभूते दा मतलब है तुहाडा जो ऐश्वर्य है उदे रस्ते विच कोई बाधा रुकावट नहीं पा सकता। असीं ते कई बारी कहने आ ओ जी साडे काम विच फलाने ने बाधा डाल दिता, पर हे अकाल पुरख जी जो कोई तुसी सिस्टम बनाया उहदे विच कोई बाधा नहीं पा सकता। अनंगी तुहाडे कोई साडे वांगू शरीरक अंग नहीं, अनामे तुहाडा कोई विशेष नाम नहीं। त्रिभंगी त्रिकामे, त्रिभंगी का मतलब है तिना भंग करने वाले, तुसी रजो तमो सतो आदक गुणा हटा सकते। इसलिए गुरु पातशाह कहते भाई जे तुसी माया दे प्रभाव तो बचना है तो फिर ओरी शरण ले लो। पढ़ो कदे बाणी कहने प्रभ की ओट गई तो छूटो, प्रभ की ओट गई तो छूटो, साध प्रसाद हर 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 गाहे बिखे ब्याद तब हूटो। जदों कोई गुरु का सिख गुरु का प्यारा गुरु की संगत में आके परमेश्वर दे गुण गायन करता है उन्हूं समझ आती है ये माया सब ओदी है, ये जो कुछ दिता है ओदा है, पर मैं अहंकार क्यों करा। तो पातशाह कहते ने तुसी इन तिना गुणा दे प्रभाव नूं नाश कर दो। त्रिकामे तुसी तिने तरह दियां कामना देने वाले हो, धर्म अर्थ काम मोक्ष सब कुछ तुहाडे कोल। निर्भंगी स्वरूप है तुहाडी जो हस्ती है वो भंग होण तो रहत। सर्वंगी अनूप है तुसी हर तरह नाल, सर्वंगी मतलब सारे पासयां तों अनूप हो, तुहाडे नाल किसे दी तुलना नहीं दित्ती जा सकती। इसे लई गुरुदेव ने बाणी विच सानू समझाया कि तुद बिन दूजा नाही कोई, तुद बिन दूजा नाही कोई। तू करतार करें सो होए, तू करतार करें सो होए, इसलिए अकाल पुरख नूं मनन वाले गुरसिख नूं प्रेमी नूं कदे भी इना मंगलवारां सनीचरवारां तो नहीं डरना चाहिदा, इना वहमां भरमां दा शिकार नहीं होना चाहिदा। तेरा जोर तेरी मन टेक, सदा सदा जप नानक एक, बस एक दा पला फड़ो, क्योंकि ओदी हस्ती निर्भंग है और वो हर पक्ष तो उपमा नहीं दिती जा सकती। फिर पातशाह किस तरह रब नाल गल्लां कर रहे ने, ना पोत्र है ना पुत्र है, ना तेरा कोई पोत्र है ना तेरा कोई पुत्र है, ना शत्रु है ना मित्र है, ना तेरा कोई दुश्मन है ना तेनू कहना मित्रता, भाव सारे ही तेरे हैं। ना ताता है ना माता है, ना तेरा पिता है ना तेरी मां है, ना जात है ना पाता है, ना तेरी कोई जात है ना बरादरी है, निर्शाकुन शरीक है, भाव तू साका तो भी रहता है। असि सब साका दे चक्कर च फस जाते, तेरा कोई शरीक नहीं, निर्शाकुन शरीक है, अमित तो अमीक है, तेरी हस्ती नूं मिणिया नहीं जा सकता, अमीक तेरी डूंघाई नहीं जानी जा सकती, तेरी कीमत नहीं पाई जा सकती। सदैवं प्रभाव है, हमेशा ही तुसी प्रभाव वाले हो, अजय है अजा है, ना तुसी जिते जा सकते हो ना तुहाडा कदे जन्म हुंदा, तुसी ते सदा एक रस इससे भी कलगियां वाले पातशाह ने कहा, जमी जमा के बिख है, समस्त एक जोत है, न काट है न बाद है न बाद काट होता है। तो सात संगत गुरु पातशाह की कृपा दे नाल अज असी 149 पद तक पहुंचे हैं। गुरु कृपा करन अगले दे 50-51 पद जो हैं उन्हां दी विचार भी इसे तरह ठमे ठहराओ ते प्यार ना होवे। मेरी इच्छा ते हुंदी है कि जेड़ी संथा पढ़ाई जाए एक बारी फिर रिपीट कीती जाए, सारी संगत रल के पढ़े, पर वो कल समा दसेगा, जे समा होया ते करांगे, नहीं ते जे गुरु जी कृपा नाल अर्थ संपूर्ण हो जान ते मेरी ए ड्यूटी और दिल्ली सिख गुरुद्वारा प्रबंधक कमेटी दी धर्म प्रचार कमेटी दी जेड़ी ये सिख सी तांग सी के कलगियां वाले पातशाह दे पुरब उते उन्हां दी उचारण कीती हुई बाणी जाप साहिब दी अर्थां सहित व्याख्या संगत दी झोली विच पाई जाए। पुलां चुकां दी खिमा बख्शनी, गज के फतेह बुलाओ, वाहिगुरु जी का खालसा वाहिगुरु जी की फतेह।